ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਦਰਸ਼ਨ ਵਿੱਚੋਂ ਖੰਨੀਏ ਵੰਜਾਂ ਤੇਰੇ ਦਰਸ਼ਨ ਵਿੱਚੋਂ ਖੰਨੀਏ ਵੰਜਾਂ ਤੇਰੇ ਨਾਮ ਵਿੱਚੋਂ ਖੁਰਮਾਂ ਜਾਉ ਤਾਂ ਮੈਂ ਮਾਣ ਕੀਆ ਜਾ ਤਾਂ ਮੈਂ ਮਾਣ ਕੀਆ ਤੁਧ ਬਿਨ ਕਿਹਾ ਮੇਰਾ ਮਨ ਆਸ ਪਿਆਸੀ ਫਿਰ ਕੈ ਤਾਈ ਜਿਉ ਚਾਤ੍ਰਿਕ ਬੂੰਦੇ ਅਮਾਨਕ ਜੀਣਾ ਬੁਲਾਰੀ ਦੇਵੋ ਦਰਸ ਪ੍ਰਭ ਮੇਰੇ ਤੁਧਿਆ ਗਏ ਅਰਦਾਸ ਮਾਰੀ ਜਿਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਸਭ ਤੇਰੀ ਵਡਿਆਈ ਕੋਈ ਨਾਮ ਨ ਜਾਣੇ ਮੇਰਾ ਵਾਹਿਗੁਰੂ ਸਭ ਤੇਰਾ ਸਦ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦਕ ਬ੍ਰਹਮਾ ਵਿਸ਼ਨ ਸਿਰੇ ਤੈ ਅਗਣਤ ਤਿਨ ਕੋ ਮੋਹ ਭਇਆ ਮਨ ਮਦਕ ਚੌਰਾਸੀ ਲਖ ਜੋਨੀ ਉਪਾਈ ਰਿਜ਼ਕ ਦੀਆ ਸਭ ਹੂੰ ਕੋ ਤਦਕ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕ ਮੇਰੇ ਵਾਹਿਗੁਰੂ ਤੇਰਾ ਸਭ ਸਦਕ ਮੇਰੇ ਵਾਹਿਗੁਰੂ ਸਭ ਤੇਰਾ ਸਭ ਵਾਹਿਗੁਰੂ ਸਭ ਤੇਰਾ ਸਦਕ ਵਾਹਿਗੁਰੂ ਸਭ ਤੇਰਾ ਸਦਕ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਕਿਰਪਾ ਕਰਕੇ ਸੁਭਾਗਾ ਸਮਾਂ ਬਖਸ਼ਿਆ, ਰਹਿਮਤ ਕੀਤੀ ਹੈ, ਕਰਮ ਬਖਸ਼ਿਸ਼ ਕੀਤੀ ਹੈ, ਸੱਚਖੰਡੀ ਦਰਬਾਰ ਦੀਆਂ ਹਾਜ਼ਰੀਆਂ ਭਰਨ ਵਾਸਤੇ ਆਪ ਮਾਈ ਭਾਈ ਦੂਰੋਂ ਨੇੜਿਓਂ ਚੱਲ ਕੇ ਪੁੱਜੇ ਹੋ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੁਝ ਬਚਨ ਲਿਖੇ ਨੇ ਆਪ ਸੰਗਤਾਂ ਬਾਬਤ। ਭਾਈ ਸਾਹਿਬ ਜੀ ਬਚਨ ਕਰਦੇ ਨੇ, ਜੈਸੇ ਤੋ ਮਰਾਲ ਮਾਲ ਜਾਏ ਬੈਠਤ ਹੈ ਮਾਨ ਸਰ, ਮੁਕਤਾ ਅਮੋਲ ਖਾਏ ਖਾਏ ਬਿਗ ਸਾਤ ਹੈ। ਮਰਾਲ ਨਾਮ ਹੈ ਗੁਰਮੁਖੋ ਹੰਸ ਦਾ, ਤੇ ਮਾਲ ਨਾਮ ਹੈ ਜਥੇ ਦਾ, ਡਾਰ ਦਾ। ਜਿਵੇਂ ਇੱਕ ਮਣਕਾ ਹੁੰਦਾ ਉਹਨੂੰ ਪਰੋ ਦੀਏ ਤੇ ਮਾਲਾ ਬਣ ਜਾਂਦੀ ਹੈ ਨਾ ਕੱਠ। ਭਾਈ ਸਾਹਿਬ ਕਹਿੰਦੇ ਹੰਸਾਂ ਦੀ ਡਾਰ ਮਾਨ ਸਰੋਵਰ ਤੇ ਜਾ ਕੇ ਬੈਠ ਜਾਂਦੀ ਹੈ ਤੇ ਉਹਦੇ ਵਿੱਚੋਂ ਅਮੋਲਕ ਹੀਰੇ ਖਾ ਖਾ ਕੇ ਭਰਪੂਰ ਆਨੰਦ ਮਾਣਦੀ ਹੈ। ਇਹਨੇ ਅੱਖਰੀ ਅਰਥ ਗੁਰਮੁਖੋ ਭਾਵ ਲਾਓ ਇਹਨਾਂ ਤੁਕਾਂ ਦਾ। ਸਰੋਵਰ ਹੀਰਿਆਂ ਦਾ ਭਰਿਆ ਹੋਇਆ, ਹੰਸਾਂ ਦੀ ਡਾਰ ਜਾ ਕੇ ਬੈਠ ਗਈ। ਇੱਕ ਨਿਰਣਾ ਕਰਨਾ ਹੁਣ ਵਿੱਚੋਂ, ਸਰੋਵਰ ਭਰਿਆ ਹੈ, ਛਕਣ ਵਾਲੇ ਹੰਸ ਵੀ ਬੈਠੇ ਨੇ, ਬਈ ਕੀ ਮੋਤੀ ਆਪੇ ਉਹਦੀ ਚੁੰਝ ਵਿੱਚ ਪੈ ਜਾਣਗੇ, ਬੈਠੇ ਰਹਿਣ। ਭਾਈ ਗੁਰਦਾਸ ਦੀ ਬਾਣੀ ਬਹੁਤ ਗੰਭੀਰ ਹੈ ਜੇ ਵਿਚਾਰ ਨਹੀਂ ਹੋਵੇ। ਕਿੰਨਾ ਸਮਾਂ ਹੰਸ ਬੈਠਾ ਰਵੇ, ਕੋਈ ਹੀਰਾ ਆਪ ਤੇ ਉਹਦੀ ਚੁੰਝ ਵਿੱਚ ਨਹੀਂ ਨਾ ਪੈਣ ਲੱਗੇ, ਭਾਵੇਂ ਸਰੋਵਰ ਭਰਿਆ ਹੋਇਆ। ਤੇ ਪਵੇਗਾ ਕਦੋਂ? ਇੱਕੋ ਸ਼ਰਤ ਹੈ, ਹੰਸ ਨੂੰ ਸਿਰ ਨੀਵਾਂ ਕਰਨਾ ਪਊਗਾ। ਅੱਜ ਕੇ ਆਖੋ ਬਾਣੀ ਨੂੰ ਵਿਚਾਰਿਆ ਕਰੋ, ਫਿਰ ਬੜਾ ਆਨੰਦ। ਜਦ ਤੱਕ ਉਹ ਸਿਰ ਨੀਵਾਂ ਨਹੀਂ ਕਰੂ ਤੇ ਚੁੰਜ ਮੋਤੀ ਤੱਕ ਜਾਣੀ ਨਹੀਂ, ਬੈਠਾ ਰਹੇ ਭਰੇ ਪਏ ਨੇ। ਆ ਜਾਓ ਹੁਣ ਇਹ ਤੁਕ ਲਿਖੀ ਕਿਹਦੇ ਖਾਤਰ ਹੈ? ਇਹ ਜਾਨਵਰਾਂ ਪੰਛੀਆਂ ਦੇ ਤਾਂ ਪ੍ਰਮਾਣ ਦਿੱਤੇ, ਗੱਲ ਤਾਂ ਤੇਰੀ ਹੈ। ਤੁਸੀਂ ਜਿੰਨੇ ਬੈਠੇ ਹੋ ਗੁਰਮੁਖੋ ਹੰਸ ਹੋ, ਸਤ ਸੰਗਤ ਦਾ ਸਰੋਵਰ ਹੈ ਤੇ ਇਹਦੇ ਵਿੱਚ ਗੁਰੂ ਦੇ ਸ਼ਬਦ ਦੇ ਮੋਤੀ ਭਰੇ ਹੋਏ ਨੇ। ਆ ਸਰੋਵਰ ਹੈ ਜਿੱਥੇ ਬੈਠੇ ਹੋ ਤੁਸੀਂ। ਗੁਰਬਾਣੀ ਦਾ ਇੱਕ ਇੱਕ ਅੱਖਰ ਉਹ ਮੋਤੀ ਹੈ ਵੀ ਜਿਹਦੀ ਕੀਮਤ ਕੋਈ ਨੀ। ਇਹ ਦੁਨੀਆਂ ਦੇ ਤਾਂ ਬਹੁਤ ਮੋਤੀ ਨੇ ਤੇ ਕੀਮਤ ਪੈ ਗਈ ਉਹਨਾਂ ਦੀ, ਪਰ ਆਹ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਭੰਡਾਰਾ ਮੋਤੀਆਂ ਦਾ ਹੈ, ਤਾਂ ਰਤਨ ਲਾਲ ਜਾਂ ਕਿਛੂ ਨਾ ਮੋਲ, ਭਰੇ ਭੰਡਾਰ ਅਖੁੱਟ ਅਤੋਲ। आप हंसो संगत दा सरोवर है बिच बाणी दे मोती ने बे गल हंसाई करनी पैनी है ता ये मोती प्राप्त हो ओनू सिर नीवा करना पे ना तेनू मन नीवा करना पऊगा। मन नीवा करके बह जा तो तेरी बुद्ध रूपी चुंज विच वाहिगुरु दे नाम दे बाणी दे मोती आ जाने ओदा नहीं आने। बैठता हंस भी गया मोती कितने आप उड़ के आने लगे भी चुंज च सिर नीवा करना पो मन नीवा ते मत उची। भाई पिंड पिंड स्कूल हो गया गुरमुखो 30 साल पहला पिंड विच चिट्ठी पढ़न वाले एक दोए होंदे सी बुलाउणा पैंदा सी साडे चिट्ठी आई है भी पढ़ दे। हुण 5 साल दे बच्चे तो लेके 90 साल दे बुढ़े तक अंग्रेजी पढ़ा लो पास्तों पढ़ा लो लड़े पढ़ा लो जो मर्जी पढ़ा लो सब पढ़ गए। आप 10-10 को विच स्कूल नहीं सी होंदा एक एक पिंड 4-4 स्कूल खोले ज्यादा लंबा नहीं अज सबजैक्ट अपना हो रहा है। मैं तुहानू हाथ बन के पुछनी है गल एक भी पढ़ाई करी दी कहदे खातर है भी मत आ जाए सानू अकल आ जाए ना ते जिन्नी अकल आई है सबनू पता ही है खोल साधना वो पढ़ाई ते तां करी दी है साडी मत उची हो जाए होर ते पढ़ाई का कोई मतलब नहीं है एजुकेशन तो लेनी है साड़ी मत उची हो जिनी कुची हो मेरे तो ना कहो तो सब नू पता है। ओ मां नू मां कहण तो हट गए भैण नू भैण समझ तो हट गए धी नू धी दा दर्जा देण तो हट गए तो पट पवे पढ़ाई भाई भाई नू वढ रहे है ये मत उची हुई है साड़ी कि नरकां नू चली गई। कहिंदे जी पढ़ाई बहुत हो गई खटिया की इस पढ़ाई ने गलवकड़िया पाउंदे दो वीर इन्ने दूर करते के रबे कदे करे मिल जाण नहीं मिलण दी आस नहीं बंदा बंदे तो इन्ना दूर हो गया। ये गल क्यों हुई है गुरमुखो पता है जद तक सतगुरु गुरु ग्रंथ साहब दे दसे मार्ग ते नहीं ना अपन तुरदे किसी भी चीज ने तेनू सुख नहीं देना। की फार्मूला जे मत उची करनी है बसाले वरदे भी जे बसे फार्मूला इको है मन नीवा मत उची ये तो बिना मत उची नहीं होनी चाहे ट्रिपल एम ए करनी PhD करनी जो मर्जी पढ़ ली। बाबे नानक दा कचिया कौन मोड़ूगा जब तक तेरा मन नहीं ना नीवा होंदा मत नहीं उची होनी। हुण सुख नाल मने बथेरा उचा अज खे को सा मत विचारी तो लैने की है तो दो पालने ने दो उचे किवें करने का इको एक फार्मूला है गुरमत विच जे मत उची करनी है मन नू नहीं मकर। एक तुक पढ़ दे ना सुखमनी साहब विच के ब्रह्म ज्ञानी है सब ते ऊंचा कदे सोचे इस तुक वल भी उहदी उचाई किस मीटर नाल मिलनी है। बाबे ने 9 गज दा उह सब तो उच्चा हो गया 100 फुट दा हो गया ब्रह्म ज्ञानी कदे सोचे उचाई मिलनी किवें उहदी दस्सिया मैं केड़ा फुटा वरत्या उहनूं सब तो उच्चा क्योंकि है मन अपने है सब ते नीचा। यह माप वरत लो जो किसी नूं उच्चा बनना होना भाई गुरु अर्जन ने उहदे मन दी निमाण मिनी है उहदी उचाई नहीं मिनी किन्ना उच्चा है उहदा मन सब तो नीवा हो गया गुरु अर्जन कहिंदा उह सब ते उच्चा है। जब तक मन ही नीवा करेगा ते बाणी किथे तेरे हिरदे वस जो पढ़ी जा करी जा कथा लिखी जा ग्रंथ नहीं। दूसरा प्रमाण ले लो जैसे तो सुजन मिल बैठत है पाक साल अनेक प्रकार व्यंजनात रस खात है। प्रसादा बन गया पाकिस्तान नाम रसोई का, छकण वाले बैठ गए की छके ते बिना ही रस आ जूगा, बैठे रहो ते भोजन भी पिया रहने। तुसी किथे आपां लेखा दवांगे सतगुरां दा, किथे एहसान तारांगे। इत्थे जिहड़ियां साडियां धीआं भैणां बणाउंदियां ने प्रसादे, ओ भाई गुरमुखो मैनूं तां लगदा सी वी मैं थकिया वां, पर अज कुछ लाउड स्पीकर भी थकिया होया, अज खेया कुछ। मैं तां कहिंदा सी वी मैं ही थकिया वां, 400-500 मील सफर कीता है, इह कुछ मेरे नालों भी थकिया लगदा, अज बोलदा ही नहीं। तां साध संगत भोजन बनाउण वास्ते तुहानूं चीजां खरीदणियां पैंदियां ने बाजार चों, गैस चुल्हे मचाउणे पैंदे ने, लग जांदियां साडियां भैणां तड़के तों लेके ते 11 बजे रात तक भांडे ही खड़की जांदे ने, बारी नहीं पैंदी। पर धन साडे सतगुर ओ तैनूं बना के भोजन थाल परोस के तेरे मूहरे रखता, थाल विच तीन वस्तु पई, गुरु ग्रंथ साहब रूपी थाल, इहदे विच तेरी आत्मा दे भोजन दियां तीन खुराकां, सत संतोख विचार। एडा परमकार वे भोजन बना के थाल परोस के तेरे मूहरे रखता, पर गां एक तुक लिखी है भी थाल तां परोस के रखता पर छकदा कोई ओ है। जे को खावे कोई ओ, मैं सोचे क्यों लिखे महाराज ने, चार कौलियां लग के थाल घर वाले तेरे मूहरे रखण, ताजे प्रसादे तड़के लगे वे होण, ते तू ना खावे ते इको गल है, दो गल तो नहीं। बीमार आदमी रोटी नहीं खांदा हुंदा, जिखे आखो रोगी नहीं ना छकदा, कुछ करदे मिन्नत करेंगे मैं नहीं छकदा, दुख ना मिलाओ मेरी बेनती दा, थाल परोस के गुरु ग्रंथ साहब दा भर के रखता, पर आपां नूं रोग इन्ने लग गए आपां बाणी पढ़न तो हट गए, छकदे ही नहीं भोजन। रोगी आदमी भोजन किथे छके, वो तो कहूगा लै जो परे। एक होर गल सतगुरां ने लिख दिती, जे को पहुंचे, ये अपनियां गल्लां ने गुरमुखो, महाराज कहिंदे पहलां तो छकूगा कोई, जेड़े छकणगे वो कहिंदे सुआद नहीं लगिया। कैसी गल, ये अपनियां गल्लां ने। संत दुखी करे पए, तुसी जिन्ने भी साध हैंगे, जेड़ा भी मत्था टेकन जांदा है, महाराज मैं जप जी पढ़दा मेरा मन नहीं लगदा, मैं सुखमनी पढ़दा जी मेरा मन नहीं लगदा, मैं नितनेम करदा जी मैनू बासियां आउण लग जांदियां, मैं नितनेम कंपोज दियां गोलियां, नितनेम कार्डिनल है वी तेरे बासियां आउण लग गईयां, ते तुहाडे चो कदे कोई कहना नहीं सुनिया किसे संत नूं जद मैं टैलीविजन सुनदा मेरा मन नहीं लगदा, एक भी नहीं आया साडे कोल। जद किते गाउण वाली सुननी होवे भी मेरा मन नहीं लगदा, महाराज ला दो गाउण वाली च मन। जद किते मेज ते रख के छकनी होवे ते कोई नहीं कहिंदा मैनूं सुआद नहीं लगदी, जिहड़ा कहिंदा बाणी नहीं सुआद लगदी, अज खेया को साधना, पता नहीं की करोपी काल पुरख दी होगी, जिहड़ा कहिंदा मेरा जप जी पढ़दा मन नहीं लगदा, सिनेमा देखदे तां कोई नहीं कहिंदा मेरा मन नहीं लगदा। महाराज कहिंदे भाई पहला तां भोजन छकूगा ही कोई, क्योंकि विरले ही रह गए ने, ओ विरले विरले ने जिहड़े नाम दे वपारी, विरले विरले ने नाम दे वपारी।
ਕਿਰਪਾ ਕਰੇ ਜਿਸਨੂੰ ਇਹ ਵਾਰ। ਮਹਾਰਾਜ ਕਹਿੰਦੇ ਕੋਈ ਵੇਲਾ ਹੀ ਕਹਿੰਦਾ ਮੈਨੂੰ ਬਾਣੀ ਚੰਗੀ ਲੱਗਦੀ ਹੈ, ਬਾਣੀ ਵਿੱਚੋਂ ਆਨੰਦ ਆਉਂਦਾ, ਨਹੀਂ ਤਾਂ ਜਿਹੜੇ ਵੀ ਕਹਿੰਦੇ ਜੀ ਮੈਨੂੰ ਨੀਂਦ ਆਉਣ ਲੱਗ ਜਾਂਦੀ ਜਦ ਬਾਣੀ ਪੜ੍ਹਦੇ। ਤੀਸਰਾ ਪ੍ਰਮਾਣ ਦਿੱਤਾ ਹੈ ਭਾਈ ਸਾਹਿਬ ਜੀ ਨੇ ਕਿ ਜੈਸੇ ਤੋਂ ਤਰਵਰ ਛਾਇਆ ਮਿਲ ਬੈਠਤ ਅਨੇਕ ਪੰਛੀ, ਖਾਏ ਖਾਏ ਮਧੁਰ ਫਲ ਮਧੁਰ ਬੋਲ ਕੇ ਸੁਹਾਤ ਹੈ। ਅਨੇਕਾਂ ਪੰਛੀ ਦਰਖਤਾਂ ਤੇ ਜਾਂਦੇ ਨੇ, ਉਹਨਾਂ ਦੇ ਮਿੱਠੇ ਫਲ ਛਕਦੇ ਨੇ। ਦੋ ਕੰਮ ਹੋ ਲੈਂਦੇ ਨੇ ਪੰਛੀ, ਗਰਮੀਆਂ ਵਿੱਚ ਉਹਨਾਂ ਦੀ ਛਾਇਆ ਲੈ ਕੇ ਅਗਲ ਤੋਂ ਬਚਦੇ ਨੇ, ਸਰਦੀਆਂ ਵਿੱਚ ਉਹਨਾਂ ਦੇ ਪੱਤਰਾਂ ਵਿੱਚ ਲੁਕੇ ਬਈ ਪਾਲੇ ਤੋਂ ਕੋਰੇ ਤੋਂ ਬਰਫ਼ ਤੋਂ ਬਚਦੇ, ਤੇ ਮਿੱਠੇ ਮਿੱਠੇ ਗਾਉਣ ਗਾਉਂਦੇ। ਸਿੱਖਾ ਤੂੰ ਸੰਗਤ ਦੇ ਦਰਖਤ ਵਿੱਚ ਆ ਜਾ, ਇੱਥੋਂ ਮਿੱਠੇ ਫਲ ਤੈਨੂੰ ਹੋਰ ਕਿਤੋਂ ਲੱਭਣੇ ਨੀ। ਆਖੋ ਕਿਤੋਂ ਲੱਭੇਗਾ ਔਰ ਮਿੱਠੇ ਫਲ ਜਿਹੜੇ ਸੰਗਤ ਤੋਂ ਪ੍ਰਾਪਤ ਹੋਣ, ਇੰਨੇ ਮਿੱਠੇ ਫਲ। ਮਨ ਸਾਧਾਰ ਜੋ ਘਰ ਤੇ ਆਵੇ, ਸਾਧ ਸੰਗਤ ਜਨਮ ਮਰਨ ਮਿਟਾ, ਆਸ ਮਨੋਰਥ ਪੂਰਨ ਹੋਵੇ ਸਾਰੀਆਂ ਗੱਲ। ਤੇ ਜੇ ਤੂੰ ਸੰਗਤ ਰੂਪੀ ਦਰਖਤ ਦੀ ਛਾਇਆ ਵਿੱਚ ਆਜਮੇ, ਵਿਸ਼ੇ ਵਿਕਾਰਾਂ ਦੀ ਅੱਗ ਤੋਂ ਵੀ ਵਾਜਮੇ। ਜੇ ਸੰਗਤ ਰੂਪੀ ਦਰਖਤ ਦੀ ਛਾਇਆ ਵਿੱਚ ਆ ਜਾਵੇ ਤੂੰ, ਪਾਪਾਂ ਦੇ ਪਾਲੇ ਤੋਂ ਵੀ ਬਚ ਜਾ। ਆਹ ਜਿਹੜਾ ਜਨਵਰੀ ਦਾ ਪਾਲਾ ਹੈ ਨਾ, ਇਹ ਤਾਂ ਰਜਾਈ ਲੈ ਕੇ ਹਟਾ ਲਓਗੇ, ਪਰ ਪਾਪਾਂ ਦਾ ਪਾਲਾ ਜਿਹਨੂੰ ਲੱਗ ਗਿਆ ਉਹ ਰਜਾਈ ਵਿੱਚ ਪਿਆ ਵੀ ਕੰਬੂਗਾ ਹੀ, ਉਹਨੂੰ ਨਨੇਗਾ ਗਿਆ। ਪਾਪਾਂ ਦਾ ਪਾਲਾ ਬਹੁਤ ਬੁਰਾ ਹੈ। ਚੌਥੀ ਤੁਕ ਭਾਈ ਸਾਹਿਬ ਵਚਨ ਕਰਦੇ ਨੇ, ਤੁਹਾਡੇ ਗੱਲ ਜਿਵੇਂ ਹੰਸ ਸਰੋਵਰ ਤੇ ਗਏ ਤੇ ਮੋਤੀ ਖਾ ਕੇ ਰੱਜ ਗਏ, ਤੇ ਗੁਰਮੁਖੋ ਰਸੋਈ ਵਿੱਚ ਲੰਗਰ ਵਿੱਚ ਸੰਗਤ ਬੈਠ ਗਈ, ਅਨੇਕ ਪ੍ਰਕਾਰ ਦੇ ਆਨੰਦ ਰਸ ਲੰਗਰ ਛਕਿਆ, ਦਰਖਤਾਂ ਤੇ ਜਾ ਕੇ ਮਿੱਠੇ ਮਿੱਠੇ ਫਲ ਛਾਕੇ, ਪੰਛੀ ਰੱਜ ਗਏ ਆਨੰਦ ਹੋ ਗਏ। ਹੁਣ ਤੁਹਾਨੂੰ ਕੀ ਲਿਖਿਆ ਭਾਈ ਸਾਹਿਬ ਜੀ ਨੇ, ਤੈਸੇ ਗੁਰਸਿੱਖ ਮਿਲ ਬੈਠਤ ਹੈ ਧਰਮ ਸਾਰ। ਜਿੱਥੇ ਤੁਸੀਂ ਬੈਠੇ ਹੋ ਧਰਮ ਦੀ ਜਗ੍ਹਾ, ਕੀ ਕਰਦੇ ਨੇ ਗੁਰਸਿੱਖ ਇੱਥੇ? ਫਿਰ ਸਾਬਦ ਅਨਾਹਦ ਰਸ ਅੰਮ੍ਰਿਤ ਅਗਾਤ ਹੈ। ਸਾਬਦ ਨਹੀਂ, ਸਾਬਦ ਦਾ ਅੰਮ੍ਰਿਤ ਰਸ। ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ਼੍ਰੀ ਤਾਂ। ਗੁਰੂ ਦੇ ਪਿਆਰੇ ਉਹ ਬੈਠੀ ਹੈ ਸੰਗਤ ਆ ਕੇ ਗੁਰੂ ਦੇ ਚਰਨਾਂ ਵਿੱਚ ਕਾਹਦੇ ਵਾਸਤੇ? ਸਾਬਦ ਅਨਾਹਦ ਰਸ ਅੰਮ੍ਰਿਤ ਅਗਾਤ। ਬਈ ਆਪਾਂ ਕਹਿੰਦੇ ਸ਼ਬਦ ਸੁਣਨਾ, ਸ਼ਬਦ ਪੜ੍ਹਨਾ, ਪੜ੍ਹੀ ਜਾਵੇ ਤੈਨੂੰ ਕੀ ਮਿਲਣਾ? ਪੜ੍ਹਨਾ ਕਾਹਦੇ ਖਾਤਰ ਹੈ? ਸ਼ਬਦ ਦਾ ਅੰਮ੍ਰਿਤ ਰਸ ਪ੍ਰਾਪਤ ਕਰਨਾ। ਰੋਟੀਆਂ ਤੁਸੀਂ ਖਾਧੀਆਂ ਨੇ ਹੁਣ ਸ਼ਾਮ ਨੂੰ, ਪ੍ਰਸ਼ਾਦੇ ਛਕੇ ਹੈ ਨਾ, ਉਹ ਪ੍ਰਸ਼ਾਦੇ ਦਾ ਕੀ ਛਕਣ ਦਾ ਮਤਲਬ ਹੈ ਜੇ ਉਹਦਾ ਅੰਦਰ ਜਾ ਕੇ ਤੇਰੇ ਰਸੇ ਨਹੀਂ ਬਣੇ? ਉਹ ਤੇ ਅੱਗੇ ਨਾਲ ਵੀ ਗੜਬੜ ਕਰ ਦੂ। ਭੋਜਨ ਛਕਣਾ ਹੀ ਤਾਂ ਹੈ ਤੇਰੇ ਅੰਦਰ ਉਹਦਾ ਰਸ ਬਣੇ। ਜੇ ਉਹਦਾ ਰਸ ਨਾ ਬਣਿਆ ਵੀ ਵਿਗੜ ਗਈ ਗੱਲ, ਭੋਜਨ ਵਿਅਰਥ ਗਿਆ। ਜੇ ਸ਼ਬਦ ਸੁਣੇ ਦਾ ਰਸ ਨਾ ਬਣਿਆ ਤੇ ਫਿਰ ਸੁਣੀ ਕਾਹਨੂੰ ਵਿਅਰਥ। ਸੰਗਤ ਆਉਂਦੀ ਹੈ ਗੁਰੂ ਦੇ ਚਰਨਾਂ ਵਿੱਚ ਸਾਬਦ ਅਨਾਹਦ ਰਸ। ਇੱਕ ਹੋਰ ਬੜਾ ਭੁਲੇਖਾ ਪੈ ਗਿਆ ਅੱਜ ਕੱਲ੍ਹ, ਅਨਾਹਦ ਸ਼ਬਦ ਬਹੁਤ ਵੱਜਦੇ ਫਿਰਦੇ ਨੇ ਹੁਣ। ਅੱਗੇ ਤਾਂ ਕੋਈ ਵਿਰਲਾ ਗੁਰੂ ਦਾ ਪਿਆਰਾ ਸ਼ਬਦ ਸੁਰਤ ਦਾ ਮੇਲ ਕਰੇ ਤੇ ਚੰਨ ਮਿੰਟ ਉਹਨੂੰ ਨਾਦ ਸ਼ਬਦ ਸੁਣ ਵੀ ਜਾਣ, ਪਰ ਹੁਣ ਤੇ ਦੁਕਾਨਾਂ 'ਤੇ ਹੀ ਤੁਰੇ ਫਿਰਦੇ ਨੇ ਨਾਦ ਸ਼ਬਦ। ਜਿਹੜਾ ਮਿਲਦਾ ਮੇਰੇ ਗੁਰੂ ਨੇ ਨਾਦ ਸ਼ਬਦ ਬਜਾ ਤੇ ਮੈਨੂੰ ਅਨਾਦ ਸ਼ਬਦ ਸੁਣਦੇ ਨੇ। ਲੋ ਗੁਰਮੁਖੋ, ਚਲੋ ਸੁਣਦੇ ਹੁਣ ਨਾ ਸੁਣਦੇ ਹੁਣ ਇਸ ਗੱਲ ਨੂੰ ਛੱਡੋ, ਪਰ ਸਿੱਖ ਨੂੰ ਪੰਜ ਸ਼ਬਦਾਂ ਦੇ ਪਿੱਛੇ ਨਹੀਂ ਜਾਣਾ ਚਾਹੀਦਾ। ਕੋਈ ਗੁਰੂ ਦਾ ਸਿੱਖ ਨਾ ਕਹੋ ਮੇਰੇ ਪੰਜ ਸ਼ਬਦ ਵੱਜਣ ਤੇ ਮੈਂ ਸੁਣਾ। ਉਹ ਸਿੱਖ ਨੇ ਪੰਜਾਂ ਤੋਂ ਕੀ ਲੈਣਾ? ਤੇਰੇ ਕੋਲ ਤਾਂ ਭਰਿਆ ਭੰਡਾਰਾ ਨਾਦ ਸ਼ਬਦਾਂ ਦਾ ਪਿਆ। ਉਹ ਤੂੰ ਪੰਜਾਂ ਪਿੱਛੇ ਤੁਰਿਆ ਫਿਰੇ, ਇਹ ਸਮੁੰਦਰ ਅਨਾਦ ਸ਼ਬਦਾਂ ਦਾ ਭਰਿਆ, ਤੂੰ ਪੰਜਾਂ ਤੋਂ ਕੀ ਲੈਣਾ? ਵੀ ਜਿਹਨੇ ਕੋਲ ਕੱਖ ਹੈ ਹੀ ਨਹੀਂ ਤੇ ਉਹ ਪੰਜਾਂ ਪਿੱਛੇ ਤੁਰੇ ਫਿਰਨ। ਤੇਰੇ ਕੋਲ ਤਾਂ ਆਨ ਹੱਥ ਬਾਣੀ ਪੂੰਜੀ, ਸਾਰੇ ਗੁਰੂ ਗ੍ਰੰਥ ਸਾਹਿਬ ਨਾਦ ਸ਼ਬਦ ਹੈ, ਤੂੰ ਪੰਜਾਂ ਤੋਂ ਕੀ ਲੈਣਾ? ਤੂੰ ਲੈਣਾ ਇਸ ਅਨਾਦ ਸ਼ਬਦ ਦਾ ਰਸ। ਜਿਹੜਾ ਵਿਚਾਰ ਆਪਣਾ ਉਹ ਸ਼ੁਰੂ ਕਰ ਲਈਏ, ਗੁਰੂ ਗ੍ਰੰਥ ਸਾਹਿਬ ਦੀ ਆਦ ਬਾਣੀ ਹੈ ਜਪਜੀ ਸਾਹਿਬ। ਕਦੇ ਥੋੜਾ ਜਿਹਾ ਖਿਆਲ ਕਰਿਆ ਕਰੋ ਵੀ ਇਹਨੂੰ ਇੱਕ ਨੰਬਰ ਤੇ ਕਿਉਂ ਰੱਖਿਆ? ਸਿੱਖੀ ਅੰਧ ਵਿਸ਼ਵਾਸੀ ਨਹੀਂ ਗੁਰਮੁਖੋ, ਅੰਧ ਵਿਸ਼ਵਾਸੀ ਨੂੰ ਤਾਂ ਇੱਥੇ ਜਗ੍ਹਾ ਹੀ ਨਹੀਂ ਗੁਰੂ ਨੇ ਛੱਡੀ ਵੀ ਪੜ੍ਹੀ ਜਾਣੀ ਹੈ ਜਪਜੀ ਸਾਹਿਬ। ਇਹ ਤਾਂ ਕੋਈ ਗੱਲ ਨਾ ਬਣੀ, ਕਿਉਂ ਪੜ੍ਹਨੀ? ਸਭ ਤੋਂ ਮੁੱਖ ਕਿਉਂ ਰੱਖਿਆ ਇਹਨੂੰ? ਇਹ ਤਾਂ ਬਾਣੀ ਗੁਰੂ ਨਾਨਕ ਨੇ ਬਹੁਤ ਵੱਡੀ ਉਮਰ ਵਿੱਚ ਉਚਾਰੀ ਹੈ ਜਾ ਕੇ, ਤੇ ਬਾਣੀ ਤਾਂ 5 ਸਾਲ ਤੋਂ ਉਚਾਰਨੀ ਸ਼ੁਰੂ ਹੋ ਗਈ। ਉਹ ਜਿਹੜੀਆਂ ਪਹਿਲਾਂ ਬਾਣੀਆਂ ਉਚਾਰੀਆਂ ਉਹ ਪਿੱਛੇ ਕਰਤੀਆਂ ਤੇ ਪਿਛਲੋਂ ਉਚਾਰੀ ਹੋਈ ਮੂਹਰੇ ਕਰਤੀ, ਕੋਈ ਕਾਰਨ ਸੀ? ਲਓ ਜਪਜੀ ਸਾਹਿਬ ਦਾ ਪਾਠ ਇੱਕ ਐਸਾ ਪਾਠ ਹੈ ਗੁਰਮੁਖੋ, ਜੇ ਉਹਦੇ ਨਾਲ ਤੂੰ ਜੁੜ ਜਾਵੇਂ, ਤੂੰ ਜੁੜੇ ਉਹਦੇ ਨਾਲ, ਜਿੱਥੇ ਪਾਠ ਆਊਗਾ ਨਾ ਰਾਤੀ ਰੁੱਤੀ ਥਿੱਤੀ ਵਾਰ, ਇਹ ਧਰਮਖੰਡ ਸ਼ੁਰੂ ਹੋ ਜਾਂਦਾ। ਇੱਥੇ ਤੱਕ ਜਿਹੜੀ ਜਪਜੀ ਸਾਹਿਬ ਹੈ ਉਹਨੇ ਤੈਨੂੰ ਦੱਸ ਦੇਣਾ ਵੀ ਸਿੱਖਾ ਤੂੰ ਸਰੀਰ ਨਹੀਂ ਹੈ, ਤੂੰ ਦੇਹ ਨਹੀਂ। ਇਹ ਹੈ ਮਕਸਦ ਜਪਜੀ ਸਾਹਿਬ ਦਾ। ਜੇ ਤੂੰ ਜਪਜੀ ਸਾਹਿਬ ਨਾਲ ਜੁੜ ਜਾਵੇ ਨਾ ਤੈਨੂੰ ਪਤਾ ਲੱਗ ਜਾਵੇ ਵੀ ਮੈਂ ਸਰੀਰ ਨਹੀਂ ਹੈ। ਜਿੱਦਣ ਤੈਨੂੰ ਇਹ ਪਤਾ ਲੱਗ ਗਿਆ ਉਦਣ ਤੂੰ ਚੱਲੇਗਾ ਧਰਮ ਦੇ ਮਾਰਗ ਤੇ। ਕਿਉਂਕਿ ਮਾਰਗ ਦਾ ਸਰੀਰ ਨਾਲ ਸੰਬੰਧ ਨਹੀਂ, ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਕੋਈ ਵੀ ਰਸਤਾ ਹੈ ਨਾ ਉਹਦਾ ਸਰੀਰ ਨਾਲ ਤਾਂ ਸੰਬੰਧ ਹੈ। ਮੈਨੂੰ ਇੱਕ ਰਸਤਾ ਦੱਸ ਦਿਓ ਦੁਨੀਆਂ ਵਿੱਚ ਵੀ ਸਰੀਰ ਨਾਲ ਸੰਬੰਧ। ਆ ਜਿਹੜੀ ਪਟਿਆਲੇ ਤੋਂ ਨਾਭੇ ਨੂੰ ਸੜਕ ਜਾਂਦੀ ਹੈ ਇਹ ਤੇ ਤੁਹਾਡਾ ਸਰੀਰ ਤੁਰਦਾ? ਜਿਹੜੀ ਪਟਿਆਲੇ ਤੇ ਸਰਹੰਦ ਨੂੰ ਰੋਡ ਜਾਂਦੀ ਹੈ ਥੋੜੀ ਦੇਹ ਤੁਰਦੀ ਇਹਦੇ ਉੱਤੇ? ਇਹੀ ਤਾਂ ਭੁਲੇਖਾ ਕੱਢਿਆ ਜਾ ਵੀ ਸਰ, ਮਤਾਂ ਕਹੋ ਕਿ ਪਟਿਆਲੇ ਤੋਂ ਨਾਭੇ ਨੂੰ ਮੇਰਾ ਸਰੀਰ ਤੁਰਿਆ ਜਾਂਦਾ ਕਾਰ ਵਿੱਚ, ਸਾਈਕਲ ਤੇ ਜਾਂ ਪੈਦਲ ਸਕੂਟਰ ਤੇ? ਨਹੀਂ ਨਹੀਂ, ਉਹ ਗੁਰਮੁਖਾ ਤੇਰਾ ਧਿਆਨ ਤੁਰਿਆ ਜਾਂਦਾ ਹੈ। ਇੱਕ ਪਲ ਤੇਰਾ ਧਿਆਨ ਇਧਰੋਂ ਉਧਰੋਂ ਹੋ ਜਾਵੇ ਨਾ, ਜਾਂ ਤੂੰ ਨਹੀਂ ਆ ਤੇਰੇ ਕੋਲ ਲੰਘਣ ਵਾਲਾ ਨਹੀਂ, ਬਸ ਸਰੀਰ ਤਾਂ ਕਿਰਿਆ ਹੀ ਨਹੀਂ ਮਾਰਗ ਦੇ ਨਾਲ। ਸਰੀਰ ਕੌਣ ਹੈ ਮਾਰਗ ਤੇ ਚੱਲਣ ਵਾਲਾ? ਮਾਰਗ ਤੇ ਚੱਲਣ ਸੁਰਤ ਨੇ, ਧਿਆਨ ਨੇ, ਤੇ ਆਪਾਂ ਫਸੇ ਹੋਏ ਹਾਂ ਸਰੀਰ ਵਿੱਚ। ਆਪਾਂ ਦੇਹ ਨੂੰ ਇਹ ਸਭ ਕੁਝ ਮੰਨਦੇ, ਮਿੱਟੀ ਨੂੰ ਸਭ ਕੁਝ ਮੰਨਦੇ। ਮਾਰਗ ਕੋਈ ਵੀ ਹੈ ਉਹ ਤੇ ਧਿਆਨ ਨੇ ਤੁਰਨਾ, ਧਿਆਨ ਉਸ ਮਾਰਗ ਤੇ ਰਿਹਾ ਤੇ ਮੰਜ਼ਿਲ ਆ ਜਾਵੇਗੀ। ਧਿਆਨ ਇੱਧਰ ਹੋ ਗਿਆ, ਰਸਤੇ ਵਿੱਚ ਖੇਰ ਉਹ ਗਿਆ। ਤੂੰ ਤੁਰਿਆ ਜਾਣੇ ਨਾਭੇ ਨੂੰ ਜਾਣੇ, ਤੇਰੇ ਧਿਆਨ ਨੇ ਕਹਿਤਾ, ਸੁਰਤ ਨੇ ਕਹਿਤਾ ਕੱਲ ਨੂੰ ਜਾਵਾਂਗੇ ਤੇ ਕਲਿਆਣ ਤੋਂ ਹੀ ਮੁੜਿਆ। ਤੂੰ ਕੌਣ ਹੈ ਨਾਭੇ ਜਾਣ ਵਾਲਾ? ਤੇਰੀ ਸੁਰਤ ਨੇ ਕਹਿਤਾ ਅੱਜ ਨਹੀਂ ਜਾਣਾ ਕੱਲ ਨੂੰ ਚੱਲਾਂ, ਉੱਥੇ ਹੀ ਮੋੜਾ ਪਾਤਾ। ਜਪਜੀ ਸਾਹਿਬ ਦੀਆਂ ਧਰਮ ਖੰਡ ਤੋਂ ਪਹਿਲਾਂ ਜਿਹੜੀਆਂ ਪੌੜੀਆਂ ਨੇ ਉਹ ਇਸ ਕਰਕੇ ਉਚਾਰੀਆਂ ਕਿ ਤੈਨੂੰ ਪਤਾ ਲੱਗ ਜਾਵੇ ਤੂੰ ਸਰੀਰ ਨਹੀਂ ਹੈ, ਕਿਉਂਕਿ ਧਰਮ ਦੇ ਮਾਰਗ ਤੇ ਧਿਆਨ ਨੇ ਚੱਲਣਾ। ਬਹੁਤ ਕੁਝ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ, ਉਹਨੂੰ ਛੱਡ ਦਿਓ। ਵਾਹਿਗੁਰੂ ਨੂੰ ਮਿਲਣ ਦੇ ਕਿਤੇ ਥੋੜੇ ਤਰੀਕੇ ਨੇ, ਇੱਥੇ ਬਹੁਤ ਤਰੀਕੇ। ਕਬੀਰ ਸਾਹਿਬ ਨੇ ਇੱਕੋ ਤੋਂ ਕੁਝ ਨਿਬੇੜਤੀ ਗੱਲ, ਕਬੀਰ ਕਹਿੰਦਾ ਦੋ ਚੀਜ਼ਾਂ ਇਕੱਠੀਆਂ ਕਰ ਲੈ ਰੱਬ ਮਿਲ ਗਿਆ। ਦੋ ਚੀਜ਼ਾਂ ਪੜ੍ਹਦੇ ਹੋ ਨਾ ਗੁਰੂ ਗ੍ਰੰਥ ਸਾਹਿਬ ਵਿੱਚ, ਦੋ ਮਿਲ ਕਾਰਜ ਉਪਜੇ, ਰਾਮ ਨਾਮ ਸੰਯੋਗ। ਦੋ ਚੀਜ਼ਾਂ ਨੂੰ ਮਿਲਾ ਦੇ ਵਾਹਿਗੁਰੂ ਦਾ ਮਿਲਾਪ। ਕਿਹੜੀਆਂ ਚੀਜ਼ਾਂ ਮਿਲਾਉਣੀਆਂ ਗੁਰਮੁਖੋ? ਉਹ ਦੋ ਚੀਜ਼ਾਂ ਕਿਹੜੀਆਂ ਨੇ? ਗੁਰੂ ਦਾ ਹੋਵੇ ਸ਼ਬਦ ਤੇ ਸਿੱਖ ਦੀ ਹੋਵੇ ਸੁਰਤ, ਦੋਵੇਂ ਮਿਲ ਗਈਆਂ ਤੇ ਰੱਬ ਮਿਲ ਗਿਆ। ਤੀਜੀ ਦੀ ਲੋੜ ਨਹੀਂ। ਇਹ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ, ਦੋ ਮਿਲ ਕਾਰਜੀ ਉਪਜ। ਕਿਹੜੀਆਂ ਚੀਜ਼ਾਂ ਨੇ ਦੋ? ਗੁਰੂ ਦਾ ਸ਼ਬਦ ਤੇ ਸਿੱਖ ਦੀ ਸੁਰਤ। ਪਰ ਕਬੀਰ ਨੇ ਇੱਕ ਹੋਰ ਵੀ ਗੱਲ ਕਹਿ ਦਿੱਤੀ ਕਿ ਲੋਕ ਜਾਣੇ ਇਹ ਗੀਤ ਹੈ, ਵੀ ਸ਼ਬਦ ਸੁਰ ਦਾ ਮੇਲ ਕੋਈ ਗੀਤ ਗਾਉਣਾ ਥੋੜੋ ਹੈ, ਖਲਾਉਣਾ ਥੋੜੋ ਹੈ ਕੰਮ। ਇਹ ਤੋਂ ਬ੍ਰਹਮ ਵਿਚਾਰ ਕਿਵੇਂ ਕਰਦੇ ਹੋ? ਅੱਜ ਸਾਡੇ ਕੋਲ ਬ੍ਰਹਮ ਦੀ ਵਿਚਾਰ ਨਹੀਂ, ਸਾਡੇ ਕੋਲ ਤਾਂ ਸਾਡੇ ਸਰੀਰ ਦੀ ਉਹ ਵਿਚਾਰ ਹੀ ਨਹੀਂ ਸਾਨੂੰ ਟਾਈਮ ਦਿੰਦੀ। ਜਪਜੀ ਸਾਹਿਬ ਦਾ ਇੱਕ ਪਾਠ ਹੈ ਜਿਹੜਾ ਤੈਨੂੰ ਸਰੀਰ ਤੋਂ ਅਲੱਗ ਕਰ ਦੂਗਾ, ਤੇ ਸਰੀਰ ਤੋਂ ਜਦੋਂ ਤੂੰ ਅਲੱਗ ਹੋ ਗਿਆ ਨਾ, ਫਿਰ ਵੀ ਤੱਤੀ ਤਵੀ ਤੇ ਬੈਠ ਕੇ ਵੀ ਕਵੇਂਗਾ ਤੇਰਾ ਕੀਆ ਮੀਠਾ। ਫਿਰ ਬੰਦ ਬੰਦ ਕੱਟੇ, ਉਹ ਤਾਂ ਸਰੀਰ ਘੱਟ ਹੋ ਰਿਹਾ, ਮੇਰਾ ਕੀ ਇਹਦੇ ਵਿੱਚ ਮਤਲਬ ਨਹੀਂ ਹੈ। ਇੱਕ ਮੋਟੀ ਮਿਸਾਲ ਲੈ ਲਓ, ਸਮਾਂ ਥੋੜਾ ਹੁੰਦਾ, ਰਜਿੰਦਰਾ ਹੋਸਪਿਟਲ ਵਿੱਚ ਓਪਰੇਸ਼ਨ ਥੀਏਟਰ ਦੇ ਵਿੱਚ ਜਦੋਂ ਤੈਨੂੰ ਡਾਕਟਰ ਕੱਟਦਾ ਵੱਧਦਾ, ਤੂੰ ਝੂਮ ਵੀ ਨਹੀਂ ਕਰਦਾ ਵੇ। ਜਿਹਨੂੰ ਤੁਸੀਂ ਬੇਹੋਸ਼ ਕਰਨਾ ਕਹਿੰਦੇ ਹੋ ਨਾ, ਇਹਨੂੰ ਗੁਰਮਤਿ ਵਿੱਚੋਂ ਲੈ ਲਓ, ਹੈ ਤਾਂ ਸਭ ਕੁਝ ਇੱਥੋਂ ਹੀ ਚੀਜ਼ ਗਈ ਹੋਈ। ਆਪਰੇਸ਼ਨ ਵਿੱਚ ਤੂੰ ਸੁੱਤਾ ਪਿਆ ਤੇ ਡਾਕਟਰ ਤੇਰੇ ਤੇ ਕੈਂਚੀ ਚਲਾ ਰਿਹਾ ਵੀ ਤੂੰ ਹਿਲਦਾ ਹੀ ਨਹੀਂ। ਉਹ ਗੁਰਮੁਖੋ ਗੱਲ ਇੱਕੋ ਹੈ, ਤੈਨੂੰ ਉਸ ਸਮੇਂ ਸਰੀਰ ਨਾਲ ਤੇਰੇ ਸੰਬੰਧ ਨਹੀਂ, ਸਰੀਰ ਤੋਂ ਜੁਦਾ ਹੈ ਤੂੰ। ਤੂੰ ਹੈਗਾ, ਏਦਾਂ ਨਹੀਂ ਵੀ ਤੂੰ ਹੈ ਹੀ ਨਹੀਂ, ਤੂੰ ਤੇ ਹੈਗਾ, ਸਰੀਰ ਵੀ ਹੈਗਾ, ਪਰ ਦੋਹਾਂ ਦਾ ਸੰਪਰਕ ਖਤਮ ਹੈ। ਤੇ ਸਰੀਰ ਤੋਂ ਸੰਪਰਕ ਡਾਕਟਰ ਦਾ ਖਤਮ ਕੀਤਾ ਹੋਇਆ ਟੰਗਾਂ ਗੋਡੇ ਹੱਠ ਪੇਟ ਪੜਾ ਲੈਂਦਾ ਤੇ ਚੂ ਨਹੀਂ ਕਰਦਾ, ਜਿਹਨਾਂ ਗੁਰੂ ਪਿਆਰਿਆਂ ਨੇ ਪੰਜ ਭੂਤਕ ਮਿੱਟੀ ਤੋਂ ਆਪਣਾ ਸੰਪਰਕ ਪਰੇ ਕਰ ਲਿਆ, ਚਲਾ ਲਓ ਆਰਾ ਤੇ ਚੂ ਕਿਵੇਂ ਕਰਨਗੇ? ਬਿਠਾ ਦੋ ਉਹਨੂੰ ਦੇਗ ਵਿੱਚ, ਤਾਂ ਸਰੀਰ ਨੂੰ ਬਿਠਾ ਲਿਆ ਨਾ, ਤੇ ਸਰੀਰ ਨਾਲ ਬੈਠਣ ਵਾਲੇ ਦਾ ਸੰਬੰਧ ਹੈ ਨੀ, ਦੋ ਵਾਲੇ ਦੇਗ ਦੇ ਵਿੱਚ। ਹੁਣ ਇੱਕ ਬੇਨਤੀ ਕਰ ਜਾਂਦਾ, ਮੈਂ ਸਬਜੈਕਟ ਨਹੀਂ ਮੇਰਾ ਅੱਜ, ਉਹ ਭੁੱਲੇ ਸਿੱਖੋ ਕਿਉਂ ਦੇਹਾਂ ਦੇ ਪੁਜਾਰੀ ਬਣ ਗਏ, ਅੱਜ ਕੇ ਆਖੋ ਸਤਿਨਾਮ। ਇਹ ਤੋਂ ਵੱਡੀ ਭੁੱਲ ਤੂੰ ਕਿਉਂ ਕਰੇਂਗਾ? ਗੁਰੂ ਨੇ ਤੈਨੂੰ ਦੇਹ ਤੋਂ ਜੁਦਾ ਕਰਨ ਦਾ ਸ਼ਬਦ ਦਿੱਤਾ, ਤੂੰ ਦੇਹਾਂ ਨਾਲ ਜੁੜ ਗਿਆ, ਦੇਹ ਦਾ ਪੁਜਾਰੀ ਬਣ ਗਿਆ, ਮਿੱਟੀ ਦਾ ਪੁਜਾਰੀ। ਸਮਝ ਲਓ ਇਹਨਾਂ ਵਿਚਾਰਾਂ ਨੂੰ, ਇਹ ਤੋਂ ਤਾਂ ਸਾਨੂੰ ਅਲੱਗ ਕੀਤਾ, ਤੂੰ ਸਰੀਰ ਨਹੀਂ ਹੈ ਤੇ ਤੂੰ ਸਰੀਰ ਦੀ ਪੂਜਾ ਵਿੱਚ ਲੱਗ ਗਿਆ, ਫਿਰ ਪਾਲ ਉਤਾਰਾ ਕਿੱਥੇ? ਗੁਰਮੁਖ ਪਿਆਰੇ, ਫਿਰ ਜਪਜੀ ਸਾਹਿਬ ਵਿੱਚ ਸਵਾਲ ਨੇ ਜਵਾਬ ਨੇ, ਅੱਜ ਦੋ ਸਵਾਲਾਂ ਤੇ ਦੋ ਜਵਾਬਾਂ ਦੇ ਵਿਚਾਰ ਹੈ, ਜਿਹੜੀ ਪਹਿਲੇ ਦਿਨ ਤੁਹਾਡੇ ਨਾਲ ਕੀਤੀ ਸੀ। ਗੁਰੂ ਨਾਨਕ ਕਹਿੰਦੇ ਉਹ ਮਾਲਕ ਹੈ, ਇਕੱਲਾ ਮਾਲਕ ਕਹਿ ਦਿੰਦੇ ਤਾਂ ਆਮ ਗੱਲ ਸੀ, ਸਤਿਗੁਰ ਕਹਿੰਦੇ ਉਹ ਸੱਚਾ ਮਾਲਕ। ਮਾਲਕ ਤੇ ਬਹੁਤ ਨੇ ਇੱਥੇ, ਪਰ ਸੱਚਾ ਨਹੀਂ ਉਹਦੇ ਬਿਨਾਂ ਕੋਈ। ਸੱਚਾ ਸਾਹਿਬ ਫਿਰ ਕਹਿੰਦੇ ਉਹਦੀ ਵਡਿਆਈ ਹੈ, ਨਾਮ ਹੈ ਉਹਦਾ। ਨਾਮ ਸ਼ਬਦ ਨੌਨ ਤੋਂ ਨਹੀਂ ਲੈਣਾ, ਨਾਮ ਸ਼ਬਦ ਹੈ ਵਡਿਆਈ। ਆਪਾਂ ਕਹਿੰਦੇ ਉਹਦਾ ਬਹੁਤ ਵੱਡਾ ਨਾਮ ਹੈ, ਉਹਦਾ ਵੀ ਜਗ ਤੇ ਨੌਂ ਹੈ, ਉਹਦਾ ਨੌਂ ਰਹੂਗਾ ਬਾਅਦ ਵਿੱਚ ਵੀ। ਭਾਵ ਹੈ ਵਡਿਆਈ, ਵਿਸ਼ੇਸ਼ਤਾ। ਵਡਿਆਈ ਵੀ ਦੁਨੀਆਂ ਚ ਬਹੁਤ ਹੀ ਹੈ, ਪਰ ਇੱਕੋ ਉਸ ਵਾਹਿਗੁਰੂ ਦੀ ਵਡਿਆਈ ਹੈ ਜਿਹੜੀ ਸੱਚੀ ਹੈ। ਜਿੱਦਣ ਤੂੰ ਐ ਨਹੀਂ ਸੀ ਉਦਣ ਵੀ ਉਹਦੀ ਵਡਿਆਈ ਹੋ ਰਹੀ ਸੀ, ਤੂੰ ਆਏਗਾ ਤੇ ਵਡਿਆਈ ਹੋ ਰਹੀ ਹੈ, ਤੂੰ ਨਹੀਂ ਹੋਵੇਂਗਾ ਤੇ ਵਡਿਆਈ ਫੇਰ ਵੀ ਹੁੰਦੀ ਹੋ ਰਹਿਣੀ ਹੈ। ਇਸ ਕਰਕੇ ਉਹਦੀ ਵਡਿਆਈ ਸੱਚੀ ਹੈ। ਤੇ ਤੋਂ ਪਹਿਲਾਂ ਸਾਡੀ ਵਡਿਆਈ ਕਿੱਥੇ ਸੀ? ਇੱਥੇ ਤੇਰੀ ਵਡਿਆਈ ਤੇਰੇ ਜੰਮਣ ਤੋਂ ਪਹਿਲਾਂ ਕੌਣ ਕਰਦਾ ਸੀ ਬਈ? ਹਾਂ ਜੰਮਿਆ ਤੂੰ, ਤੇਰੀ ਮਾਂ ਤੈਨੂੰ ਭਾਵੇਂ ਕਹਿ ਜਾਈ, ਤੇਰਾ ਰੂਪ ਹੋ ਗਏ, ਉਹ ਤੈਨੂੰ ਚੰਦ ਕਹਿਣ ਲੱਗ ਪਈ, ਤੈਨੂੰ ਲਾਲ ਕਹਿਣ ਲੱਗ ਪਈ। ਤੇ ਪਹਿਲਾਂ ਤੇ ਨਹੀਂ ਆਖਿਆ ਨਾ ਕਿਸੇ ਨੇ ਤੈਨੂੰ ਚੰਦਰਮਾ ਹੈ, ਤੂੰ ਸੂਰਜ ਹੈ, ਤੂੰ ਲਾਲ ਹੈ, ਤੂੰ ਹੀਰਾ ਹੈ। ਉਹ ਵੀ ਜਿੱਦਣ ਤੂੰ ਚਲੇ ਜਾਣੇ ਚਾਰ ਦਿਨ ਬਾਅਦ ਫਿਰ ਲੋਕਾਂ ਨੇ ਹਟ ਜਾਣੇ, ਤੂੰ ਕੌਣ ਤੇ ਮੈਂ। ਇਹ ਜੱਗ ਜਿੱਦਣ ਹੈ ਨਹੀਂ ਸੀ ਉਦਣ ਵੀ ਉਹਦੀ ਵਡਿਆਈ ਸੀ, ਜਦ ਅਰਬਦ ਨਰਬਦ ਧੁੰਦੂ ਕਾਰਾ ਸੀ। ਜੱਗ ਹੈਗਾ ਤੇ ਉਹਦੀ ਵਡਿਆਈ ਹੋ ਰਹੀ ਹੈ, ਤੇ ਜਿੱਦਣ ਜੱਗ ਨੇ ਆਉਣਾ ਨਹੀਂ ਤੇ ਵਡਿਆਈ ਉਹਦੀ ਉਦਣ ਵੀ ਕਾਇਮ, ਕਿਉਂਕਿ ਉਹਦੀ ਵਡਿਆਈ ਕਿਸੇ ਦੀ ਵਡਿਆਈ ਦੇ ਮੁਤਾਜ ਨਹੀਂ। ਸਤਿਗੁਰ ਤੁਹਾਨੂੰ ਨਿੱਤ ਕਹਿੰਦੇ ਨੇ, ਜੇ ਸਭ ਮਿਲ ਕੇ ਆਖਣ ਪਾਏ, ਜੇ ਵੀ ਸਾਰੀ ਸ੍ਰਿਸ਼ਟੀ ਮਿਲ ਕੇ ਉਹਨੂੰ ਵੱਡਾ ਵੱਡਾ ਕਹਿਣ ਲੱਗ ਜਾਵੇ, ਉਹਨੇ ਕਿਤੇ ਵੱਡਾ ਹੋ ਜਾਣਾ। ਜੇ ਸਾਰਾ ਪਟਿਆਲਾ ਕਹਿਣ ਲੱਗੇ ਜਾਵੇ ਉਹ ਛੋਟਾ ਹੈ, ਤੇ ਉਹਨੇ ਛੋਟਾ ਨਹੀਂ ਹੋਣਾ। ਵੱਡਾ ਨਾ ਹੋਵੇ ਘਾਟ ਨਾ ਜਾਵੇ। ਦੁਨੀਆ ਉਹਨੂੰ ਵੱਡਾ ਵੱਡਾ ਕਹੀ ਜਾਂਦੀ ਹੈ ਵੀ ਕਿੱਡਾ ਕੁ ਵੱਡਾ ਹੋ ਗਿਆ, ਉਹ ਤੇ ਜਿੱਡਾ ਹੈ ਉੱਡਾ ਹੀ ਹੈ। ਨਾ ਘਾਟ ਹੈ ਨਾ ਬਾਢ ਹੈ ਨਾ ਬਾਢ ਘਾਟ। ਉਹ ਤਾਂ ਵੀ ਲੜਦੇ ਆਪਾਂ ਨੂੰ ਉਸੇ ਦੇ ਲਾਇਆ ਸੀ ਗੁਰੂ ਨੇ। ਉਹ ਜੱਪੋ ਪਿਆਰਿਓ ਸਾਰੇ ਜਾਗਦੀ ਜੋਤ, ਜੱਪੋ ਪਿਆਰਿਓ ਜਾਗਦੀ ਜੋਤ, ਆ ਸੂਰਜ ਦੀ ਕਿਰਨ ਨੂੰ ਸੂਰਜ ਸਮਝ ਕੇ ਪੂਜਣਾ ਅਗਿਆਨ। ਕਿਰਨ ਨੂੰ ਵਰਤਣਾ ਕਾਹਦੇ ਖਾਤਰ ਹੈ? ਸੂਰਜ ਦਾ ਗਿਆਨ ਤਾਂ ਕਿਰਨੇ ਦਊਗੀ। ਅੱਜ ਕੇ ਆਖੋ ਉਹਨੂੰ ਸੂਰਜ ਦੇ ਜਾਣਨ ਖਾਤਰ ਕਿਰਨ ਨੂੰ ਵਰਤ, ਸੂਰਜ ਸਮਝ ਕੇ ਨਾ ਵਰਤ। ਜੇ ਕੋਈ ਥੋੜਾ ਬਹੁਤਾ ਉਪਦੇਸ਼ ਦਿੰਦਾ ਹੈ ਬਈ ਉਹਨੂੰ ਵਾਹਿਗੁਰੂ ਦੇ ਜਾਣਨ ਖਾਤਰ ਵਰਤ ਲੈ, ਪਰ ਵਾਹਿਗੁਰੂ ਨਾ ਕਹੇ ਉਹਨੂੰ, ਉਹਨੂੰ ਰੱਬ ਨਾ ਕਹੋ, ਉਹ ਤਾਂ ਕਿਰਨ ਹੈ, ਇੱਕ ਦਿਨ ਮਿਲ ਜਾਣੀ ਉਹਦੇ। ਸੂਰਜ ਤੇ ਸੂਰਜ ਜਾਗਤ ਜੋਤ ਜਪੈ ਨਿਸਬਸ, ਉਹ ਸੱਚਾ ਮਾਲਕ ਹੈ, ਉਹਦੀ ਵਡਿਆਈ ਸੱਚੀ ਹੈ, ਉਹਦੀ ਜਿਹੜੀ ਬਾਣੀ ਹੈ ਵੀ ਭਾਖਿਆ ਨਾ ਬੋਲ, ਬਾਣੀ ਦਾ ਆਵਾਜ਼ ਦਾ ਸ਼ਬਦ, ਬੋਲ ਕਹਿ ਲਓ, ਸਾਊਂਡ ਕਹਿ ਲਓ, ਆਵਾਜ਼ ਕਹਿ ਲਓ, ਧੁਨ ਕਹਿ ਲਓ, ਕੋਨ ਕਹਿ ਲਓ, ਸ਼ਬਦ ਕਹਿ ਲਓ, ਇੱਕੋ ਚੀਜ਼। ਭਾਖਿਆ ਪਾਓ ਅਪਾਰ, ਉਹਦੀ ਜਿਹੜੀ ਬਾਣੀ ਹੈ ਨਾ, ਉਹਦਾ ਜਿਹੜਾ ਭਾਉ ਪਿਆਰ ਪ੍ਰੇਮ ਹੈ ਨਾ, ਇਹ ਵੀ ਅਪਾਰ ਹੈ। ਕੋਈ ਅੱਜ ਤੱਕ ਕਹੇ ਨਹੀਂ ਸਕਿਆ ਕਿ ਉਹਦੀ ਬਾਣੀ ਕਿੱਡੀ ਕ ਹੈ, ਉਹਦਾ ਪਿਆਰ ਪ੍ਰੇਮ ਕਿੱਡਾ। ਤੇ ਹੁਣ ਕਹਿ ਕੀ ਰਹੇ ਨੇ? ਨਾ ਤਾਂ ਕੋਈ ਉਹਦੀ ਵਡਿਆਈ ਕਹਿ ਸਕਿਆ, ਨਾ ਉਹਦੀ ਕੋਈ ਬਾਣੀ ਕਹਿ ਸਕਿਆ, ਨਾ ਉਹਦਾ ਕੋਈ ਪ੍ਰੇਮ ਕਹਿ ਸਕਿਆ। ਤੇ ਆਪਾਂ ਇੱਕ ਗੱਲ ਤੇ ਕਹਿਣ ਵਾਸਤੇ ਸ਼ੁਰੂ ਹੋ ਗਏ ਕਿ ਆਖੇ ਮੰਗੇ ਦੇਹੇ ਦੇਹ, ਹੋਰ ਤੇ ਸਾਤੋਂ ਕੁਝ ਉਹਦਾ ਕਿਹਾ ਨਹੀਂ ਗਿਆ, ਪਰ ਮੰਗਾਂ ਆਪਾਂ ਨੇ ਵੀ ਕਹਿਣੀਆਂ ਸ਼ੁਰੂ ਕਰ। ਤੇ ਉਹ ਐਸਾ ਹੈ ਤੇਰੀਆਂ ਗੱਲਾਂ ਸੁਣ ਕੇ, ਤੇਰੀਆਂ ਦਾਸਾਂ ਸੁਣ ਕੇ, ਦਾਤ ਕਰੇ ਦਾਤ, ਜੇ ਉਹਦੀਆਂ ਦਾਤਾਂ ਤੂੰ ਮੰਗਦਾ ਹੈ ਦਾਤਾਰ। ਦੋ ਅਰਥ ਨੇ ਸੰਪਰਦਾ ਵਿੱਚ, ਉਹ ਦਾਤਾਂ ਦਾ ਆਲ ਘਰ ਹੈ, ਕਿਤੋਂ ਲੈ ਕੇ ਨਹੀਂ ਉਹਨੇ ਆਉਣਾ ਵੀ ਦਾਤ ਕਿਸੇ ਨੂੰ ਦੇਣੀ ਹੈ, ਮੰਗ ਕੇ ਨਹੀਂ, ਉਹ ਖੁਦ ਸੋਮਾ ਹੈ ਦਾਤਾਂ ਦਾ। ਇੱਕ ਕਾਰ ਸ਼ਬਦ ਹੈ, ਬਹੁਤ ਵਾਰ ਆਉਂਦਾ ਬਾਣੀ ਵਿੱਚ, ਕਈ ਸ਼ਬਦਾਂ ਦੇ ਪਿੱਛੇ ਲੱਗਦਾ ਹੈ, ਜਿਵੇਂ ਝੁਨਤ ਸ਼ਬਦ ਹੈ ਤੇ ਝੁਨਤ ਕਾਰ ਬਣ ਗਿਆ, ਨਿਰਤ ਸ਼ਬਦ ਹੈ ਨਿਰਤ ਕਾਰ ਬਣ ਗਿਆ, ਨੰਨਾ ਸ਼ਬਦ ਹੈ ਨੰਨਾ ਕਾਰ ਬਣ ਗਿਆ। ਇਹ ਬਹੁਤ ਵਾਰ ਪਾਠ ਹੈ, ਜਿੱਥੇ ਕਾਰ ਸ਼ਬਦ ਪਿੱਛੇ ਲੱਗ ਜਾਵੇ ਉਹਦਾ ਅਰਥ ਹੈ ਜੋ ਨਿਰੰਤਰ ਹੋ ਰਹੀ ਹੈ ਚੀਜ਼, ਜੋ ਹੋਈ ਜਾਣੀ ਹੈ, ਜਿਹਨੇ ਕਦੇ ਖੜਨਾ ਨਹੀਂ। ਨਿਰਤ ਕਾਰ ਉਹ ਨਾਚ ਜਿਹੜਾ ਹੋਏ ਰਿਹਾ ਕਦੇ ਬੰਦ ਨਹੀਂ ਹੋਣਾ, ਝੁਨਤ ਕਾਰ ਉਹ ਆਵਾਜ਼ ਜਿਹੜੀ ਕਦੇ ਬੰਦੇ ਨਹੀਂ ਹੋਣੀ। ਵਾਹਿਗੁਰੂ ਉਹ ਦਾਤਾ ਹੈ ਜਿਹਨੇ ਕਦੇ ਦਾਤਾਂ ਦੇਣ ਤੋਂ ਬੰਦੇ ਨਹੀਂ ਹੋਣਾ, ਦਾਤ ਕਰੇ ਦਾਤਾ। ਤੇ ਹੁਣ ਦੋ ਸਵਾਲ ਨੇ, ਦੋਏ ਜਵਾਬ ਨੇ। ਜੇ ਸਭ ਕੁਝ ਉਸੇ ਨੇ ਦਿੱਤਾ ਫਿਰ ਉਹਨੂੰ ਕਿਹੜੀ ਭੇਟਾ ਰੱਖੀਏ ਉਹਦੇ ਦਰਸ਼ਨ ਹੋ ਜਾਣ। ਆਪਾਂ ਸਭ ਮੰਨਦੇ ਵੀ ਸਭ ਕੁਝ ਉਸੇ ਦਾ ਦਿੱਤਾ ਹੋਇਆ, ਕਿਉਂਕਿ ਦਾਤ ਕਰੇ ਦਾਤਾ। ਫਿਰ ਸਵਾਲ ਕੁਐਸਚਨ ਰਾਈਜ਼ ਹੋ ਗਿਆ ਕਿ ਫਿਰ ਕੇ ਅੱਗੇ ਰੱਖੀਏ। ਦੇਖੋ ਕਿਸੇ ਨਾਲ ਤੁਸੀਂ ਅਟਰੈਕਸ਼ਨ ਪੈਦਾ ਕਰਨੀ ਹੈ, ਖਿੱਚ ਪੈਦਾ ਕਰਨੀ ਹੈ, ਪਿਆਰ ਪੈਦਾ ਕਰਨਾ ਨਾ ਮੋਹ ਪੈਦਾ ਕਰਨਾ, ਦੋ ਤਰੀਕੇ ਨੇ, ਤੀਆ ਨਹੀਂ ਕੋਈ ਵੀ। ਜੇ ਤੀਆ ਕੋਈ ਵਰਤੂਗਾ ਗਲਤ ਹੈ, ਜਾਂ ਤਾਂ ਵੀ ਖਿੱਚ ਪੈਂਦੀ ਹੁੰਦੀ ਹੈ ਲੈਣ ਦੇਣ ਤੋਂ, ਕੁਝ ਕਿਸੇ ਤੋਂ ਪ੍ਰਾਪਤੀ ਹੋਵੇ ਤੇ ਖਿੱਚ ਪੈਦਾ ਹੋ, ਕੁਝ ਕਿਸੇ ਨੂੰ ਦੇ ਦੀਏ ਤੇ ਖਿੱਚ ਪੈਦਾ ਹੋ। ਦੂਜਾ ਤਰੀਕਾ ਹੈ ਤੇਰੇ ਬੋਲ, ਤੇਰੀ ਆਵਾਜ਼, ਗੰਢ ਪ੍ਰੀਤੀ ਮਿੱਠੇ ਬੋਲ। ਨਾਭੇ ਤੋਂ ਲੁਧਿਆਣੇ ਤੱਕ ਬਹਿ ਜਾਓ ਪਟਿਆਲੇ ਤੋਂ, ਬਸ ਤੁਸੀਂ ਨਹੀਂ ਜਾਣਦੇ ਤੁਹਾਡੇ ਕੋਲ ਕੌਣ ਬੈਠਾ, ਪਰ ਜੇ ਚਾਰ ਸ਼ਬਦ ਰਸਤੇ ਵਿੱਚ ਮਿੱਠੇ ਬੋਲ ਲੈਣ ਤੇ ਲੁਧਿਆਣੇ ਉਤਰਦੇ ਹੀ ਕਹੋਗੇ ਆਪਣਾ ਐਡਰੈਸ ਦੇ ਜਾ, ਮੇਰੇ ਮੁੰਡੇ ਦਾ ਵਿਆਹ ਹੈ, ਜ਼ਰੂਰ ਆਈ ਆਖੋ ਸਾਹਿਬ। ਪਹਿਲਾਂ ਤੈਨੂੰ ਨਹੀਂ ਸੀ ਪਤਾ ਤੂੰ ਕੌਣ ਹੈ, ਤੇ ਉਹਨੂੰ ਨਹੀਂ ਸੀ ਪਤਾ ਵੀ ਉਹ ਕੌਣ ਹੈ, ਪਰ ਦੋ ਸ਼ਬਦ ਮਿੱਠੇ ਬੋਲੇ ਰਸਤੇ ਵਿੱਚ ਤੇ ਜੀਵਨ ਦੀ ਸਾਂਝ ਪੈ ਗਈ। ਇਹ ਦੋਵੇਂ ਤਰੀਕੇ ਨੇ, ਹੁਣ ਵਾਹਿਗੁਰੂ ਦੇ ਦਰਸ਼ਨ ਹੋ ਜਾਣ ਤੇ ਕਿਹੜੀ ਚੀਜ਼ ਭੇਟ ਰੱਖੀਏ ਫੇਰ ਕੇ ਅੱਗੇ ਰੱਖੀਏ ਕੇ ਕਹੀਏ ਕਿਆ ਹਿੰਦੀ ਦਾ ਸ਼ਬਦ ਜਲ ਦਿੱਤਾ ਹੋਈ ਸਾਰਾ ਉਹਦਾ ਕੁਝ ਹੈ ਉਹਨੂੰ ਕੀ ਦੇਈਏ ਤੇਰੋ ਕੀਆ ਤੁਝੇ ਕਿਆ ਅਰਪ ਬਣਾਇਆ ਤਾਂ ਸਭ ਕੁਝ ਤੇਰਾ ਤੇ ਮੈਂ ਤੈਨੂੰ ਕੀ ਚੱਕਿਆ ਜਿਸ ਕਰਕੇ ਉਹਦੇ ਦਰਸ਼ਨ ਹੋ ਜਾਣ ਤੇ ਥੋੜੇ ਜਿਹਾ ਵਹਿਮ ਨਾ ਰੱਖਿਓ ਕਦੇ ਕੋਈ ਦਾਨ ਕਰਦੇ ਹੋ ਤੁਸੀਂ ਨੰਬਰ ਇੱਕ ਦਾਨ ਦਾ ਪੰਜਾਬੀ ਵਿੱਚ ਅਰਥ ਹੈ ਛੱਡ ਦੇਣਾ ਦਾਨ ਹਿੰਦੀ ਭਾਸ਼ਾ ਦਾ ਸ਼ਬਦ ਹੈ ਇਹ ਪੰਜਾਬੀ 'ਚ ਜੇ ਦਾਨ ਨੂੰ ਟਰਾਂਸਲੇਟ ਕਰਨਾ ਹੋਵੇ ਤਾਂ ਛੱਡਣਾ ਇੰਨਾ ਹੀ ਸ਼ਬਦ ਬੰਨ ਕੇ ਪੁੱਛਾਂ ਬੇਨਤੀ ਕਰਕੇ ਭਾਈ ਤੁਸੀਂ ਕਦੇ ਦਾਨ ਕੀਤਾ ਤੁਸੀਂ ਤਾਂ 100 ਰੁਪਈਆ ਗੁਰਦੁਆਰੇ ਨੂੰ ਦਾਨ ਕਰ ਗਏ ਤੇ ਪਰਚੀ ਬੋਝੇ 'ਚ ਪਾਈ ਫਿਰਦਾ ਅੱਜ ਕੇ ਆਖੋ ਸਰ ਉਹ ਬਿੱਲ ਤਾਂ ਤੂੰ ਬਟੂਏ 'ਚ ਚੱਕੀ ਫਿਰਦਾ ਤੂੰ ਕਹਿੰਦਾ ਮੈਂ ਛੱਡ ਕੇ ਆਇਆ ਵੀ ਛੱਡਿਆ ਤੂੰ ਕੀ ਹੈ ਵੀ ਤੂੰ ਤਾਂ ਨਾਲੇ ਚੱਕੀ ਤੂੰ ਛਾਤੀ ਨਾਲ ਲਾਈ ਫਿਰਦਾ 100 ਰੁਪਈਆ ਤੂੰ ਤਾਂ ਪੱਥਰਾਂ 'ਤੇ ਲਗਾਉਣ ਡਿਆ ਦਾਨ ਕੀਤਾ ਛੱਡਿਆ ਤੂੰ ਕਿੱਥੇ ਕੋਈ ਦਾਨ ਨਹੀਂ ਕੀਤਾ ਆਪਾਂ ਨੇ ਛੱਡੇ ਨਹੀਂ ਹੋਇਆ ਸਗੋਂ ਅਜਾ ਹਰ ਵਾਰ ਯਾਦ ਆਉਂਦਾ ਕੀਤਾ ਹੋਇਆ ਤੇ ਛੱਡਿਆ ਹੋਇਆ ਯਾਦ ਕਿਵੇਂ ਅੱਜ ਬੇਬੇ ਤਿਆਗੀ ਹੋਈ ਚੀਜ਼ ਯਾਦ ਕਿਵੇਂ ਆ ਇੱਕ ਹੋਰ ਬੇਨਤੀ ਹੈ ਤੁਹਾਨੂੰ ਵੀ ਤੁਹਾਡੇ ਜੇਬ ਵਿੱਚ ਹੋਵੇ 500 ਰੁਪਈਆ ਤੁਸੀਂ 200 ਦੇ ਦਿਓ ਗੁਰਦੁਆਰੇ ਨੂੰ ਸਹੀ ਰਹਿ ਗਿਆ ਇੱਥੇ ਹੁਣ ਸੁਣ ਲੈ ਇੱਕ ਅਰਥ ਮੈਡ ਦਾ ਸਵਾਲ ਹੈ ਹਿਸਾਬ ਕਰ ਲਿਓ ਜਿਹੜਾ ਵਿਚਾਰ ਦੇ ਨਾਲ ਗੱਲ ਪੱਕੀ ਹੈ ਵੀ ਤੇਰੇ ਕੋਲ ਬਈ 300 ਹੀ ਰਹਿ ਗਏ 200 ਤਾਂ ਗਿਆ ਨਾ ਪਰ ਗੁਰਮੁਖੋ ਜਿਹੜਾ ਤੂੰ 200 ਗਿਆ ਕਹਿੰਦੇ ਨਾ ਉਹ ਤੇ ਹੋ ਗਿਆ ਤੇਰਾ ਜਮਾ ਜਿਹੜਾ 300 ਤੇਰੀ ਜੇਬ 'ਚ ਰਿਹਾ ਸ਼ਾਇਦ ਘਰ ਤੱਕ ਵੀ ਨਾ ਰਹੇ ਅੱਜ ਕੇ ਆਖੋ ਸਤ ਉਹ ਤੇ ਗਿਆ ਹੀ ਗਿਆ ਬਸ ਉਹ ਨਾ ਰਹਿ ਗਿਆ ਤੂੰ ਜਿਹਨੂੰ ਗਿਆ ਕਹਿੰਦੇ ਉਹ ਇੰਨਾ ਰਹਿ ਗਿਆ ਵੀ 10 ਗੁਣਾ ਦੁਨੀਆਂ ਵਿੱਚ ਤੇ 70 ਗੁਣਾ ਅੱਗੇ ਕੋਈ ਹੈ ਬੈਂਕ ਐਸਾ ਤੁਹਾਨੂੰ 80% ਤੇ FD ਕਰੇ ਤੁਹਾਡੀ 80% ਵਿਆਜ ਤੁਹਾਨੂੰ ਦੇਵੇ ਕੋਈ ਹੈਗਾ ਜੇ ਦੁਨੀਆਂ 70 ਆਖਰ ਜਿਹੜਾ ਤੁਸੀਂ ਦਾਨ ਕਰਦੇ ਹੋ ਨਾ ਹੋਰ ਮਿਸਾਲ ਲੈ ਲਓ ਤੁਸੀਂ ਪੰਜਾਬ ਸਿੰਧ ਬੈਂਕ ਵਿੱਚ ਖਾਤਾ ਖੋਲਿਆ ਹੁਣ ਜਾਂ ਸਟੇਟ ਬੈਂਕ 'ਚ ਜਿਹੜੇ ਉੱਥੇ ਪੈਸੇ ਦੇ ਕੇ ਆਉਂਦੇ ਬੈਂਕ ਨੂੰ ਦੇ ਕੇ ਆਉਂਦੇ ਉਹਨੇ ਉਹ ਕਹਿ ਦੀ ਦੇ ਬੈਂਕ ਨੂੰ ਦੇ ਕੇ ਜਮਾਂ ਤਾਂ ਤੂੰ ਆਪਣੇ ਕਰਾ ਕੇ ਬੈਂਕ ਤਾਂ ਰਖਵਾਲਾ ਹੀ ਹੈ ਵਿਚਾਰੇ ਨਾਲੇ ਵਿਆਜ ਦਊਗਾ ਬੈਂਕ ਉਹਨੇ ਪੈਸਿਆਂ ਦੇ ਕੀ ਲੱਗਦੇ ਨੇ ਉਹ ਤੂੰ ਨੋਟਾਂ ਆਪਣੇ ਜਮਾਂ ਕਰਾ ਕੇ ਆਏ ਤਾਂ ਕਹਿੰਦੇ ਬੈਂਕ ਨੂੰ ਦੇ ਕੇ ਇਹ ਜਿਹੜੇ ਬੈਂਕ ਨੇ ਨਾ ਦੁਨੀਆਂ ਦੇ ਸੋਹਣਾ ਕੰਮ ਚਲਾਉਂਦੇ ਨੇ ਤਾਂ ਪਰ ਜੇ 1 ਲੱਖ ਕੋਈ ਜੱਟ ਲੈ ਲਵੇ ਨਾ ਟਰੈਕਟਰ ਖਾਤਰ ਤੇ 1.5 ਲੱਖ ਕਰਕੇ ਮੋੜਨਾ ਪਏ 1 ਲੱਖ ਲੈ ਲਓ ਤੁਸੀਂ ਕੋਠੀ ਪਾਉਣ ਖਾਤਰ ਤੇ 2.25 ਲੱਖ ਕਰਕੇ ਮੋੜਨਾ ਪਊਗਾ 10,000 ਲੈ ਲਓ ਤੇ 13,000 ਕਰਕੇ ਮੋੜਨਾ ਪਊਗਾ ਆਹ ਬੈਂਕ ਹੈ ਇਹਦਾ ਹਿਸਾਬ ਕੀ ਹੈ ਤੇ ਕਹਿੰਦਾ ਸਿੱਖਾ 1 ਲੱਖ ਲੈ ਜਾ 90,000 ਛੱਡਿਆ ਤੇ ਮੈਨੂੰ 10,000 ਮੋੜ ਜੀ ਅੱਜ ਕੇ ਆਖੋ ਸਰ ਉਹ ਫੇਰ ਵੀ ਤੂੰ ਕਹਿੰਦੇ ਮੈਂ ਗੁਰਦੁਆਰੇ ਨੂੰ ਕੁਝ ਦਿੰਦਾ ਮੈਂ ਗੁਰੂ ਨੂੰ ਦਾਨ ਕਰਦਾ ਗੁਰੂ ਤੈਨੂੰ 10,000 ਦਿੰਦਾ ਤੇ 9,000 ਦੀ ਸਬਸਿਡੀ ਕੋਈ ਹੈ ਡੀ ਗ੍ਰੰਟ ਕਿਤੋਂ ਮਿਲਣ ਵਾਲੀ ਤੈਨੂੰ 100 ਗੁਰੂ ਦਿੰਦਾ ਕਹਿੰਦਾ 90 ਛੱਡੇ ਤੇ ਮੈਨੂੰ 10 ਮੋੜ ਜਾ ਤੇਰਾ ਖਾਤਾ ਕਲੀਅਰ ਹੈ ਐਸਾ ਬੈਂਕ ਫਿਰ 10 ਮੋੜਨ ਲੱਗੇ ਵੀ ਆਪਾਂ ਤਿਊੜੀ ਪਾਈਏ ਤੇ ਇਹ ਕਹੀਏ ਮੈਂ ਦਿੱਤੇ ਫਿਰ ਨੇਵੇ ਗੁਰਮਤਿ ਨਾਲ ਆਪਣੇ ਵਿਚਾਰ ਮੈਚ ਕਰ ਸਤਿਗੁਰ ਪਾਤਸ਼ਾਹ ਦੇ ਕੋਲ ਦਿੱਤਾ ਹੋਇਆ ਦਾਨ ਤੂੰ ਆਪਣਾ ਜਮ੍ਹਾਂ ਕਰਾਉਣਾ ਤੇ ਜਮ੍ਹਾਂ ਦੀ ਵੀ ਇੱਕ ਟੈਕਨੀਕ ਹੋਰ ਹੈ ਜਮ੍ਹਾਂ ਤਾਂ ਤੁਹਾਡੇ ਸਾਰਿਆਂ ਦੇ ਹੋਣੇ ਪੈਸੇ ਕਿਸੇ ਬਾਪੂ ਦੇ ਜਮ੍ਹਾਂ ਹੋਣ ਨਾ 70 ਸਾਲੇ ਦੇ ਜਮ੍ਹਾਂ
ਤੇ ਤਿੰਨ ਚਾਰ ਨਿਆਣੇ ਹੀ ਬਸ ਰਾਤ ਨੂੰ ਸੌਣ ਲੱਗੇ ਨਿੱਤ ਕਹਿਣਗੇ ਵੀ ਕਿੰਨਾ ਕਿੰਨਾ ਆਉਣਾ ਹਿਸਾਬ ਕਿਤਾਬ ਨਿੱਤ ਦਾ ਨਿੱਤ ਲਾ ਕੇ ਪੈਣਗੇ ਵੀ ਇੰਨੇ ਇੰਨੇ ਸ਼ੇਰ ਮੇਰਾ ਹੈਗਾ ਪਿਆ ਬਈ, ਪਰ ਜਿਹੜਾ ਵੀ ਤੁਸੀਂ ਇੱਥੇ ਜਮ੍ਹਾਂ ਕਰਾ ਕੇ ਤੁਹਾਡਾ ਪੁੱਤ ਤੁਹਾਡਾ ਭਾਈ ਤੁਹਾਡੀ ਘਰ ਵਾਲੀ ਨਾ ਉਹ ਚੋਂ ਪੈਸਾ ਕੱਢਾ ਉਹਦੇ ਸ਼ੇਅਰ ਹੋਲਡਰੇ ਕੋਈ ਨਹੀਂ ਹੈ, ਉਹਦਾ ਹੱਕਦਾਰ ਹੀ ਕੋਈ ਨਹੀਂ ਹੈ, ਉਹ ਕੇਵਲ ਤੇ ਕੇਵਲ ਤੈਨੂੰ ਮਿਲਣਾ ਹੈ ਜਿਹਨੂੰ ਜਮ੍ਹਾਂ, ਬਾਕੀ ਤੇਰਾ ਜਮ੍ਹਾਂ ਉਹਦੇ ਹੱਕਦਾਰ ਬਹੁਤ ਫਿਰਦੇ ਨੇ। ਜਿਹੜਾ ਅਸੀਂ ਕਹਿੰਦੇ ਮੇਰੇ ਕੋਲ ਰਹਿ ਗਿਆ ਨਾ, ਤੇ ਕਿਹਦੇ ਕੋਲ ਰਿਹਾ ਅੱਜ ਇਹ ਰਵੇ ਵੀ ਕਿਉਂ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ ਵਿਚਾਰੋ, ਦੋ ਚੀਜ਼ਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਦਾ ਸੁਹਾਗਣ ਲਿਖਿਆ, ਦੋ ਗੱਲਾਂ ਨੇ ਸਿਰਫ 1430 ਸਮੇਂ ਵਿੱਚ ਸਦਾ ਸੁਹਾਗਣ, ਕਿਹੜੀਆਂ ਕਿਹੜੀਆਂ? ਇੱਕ ਤਾਂ ਬਈ ਉਹ ਜੀਵ ਰੂਪ ਇਸਤਰੀ ਜਿਹਨੂੰ ਪਤੀ ਰੂਪ ਪਰਮਾਤਮਾ ਮਿਲ ਗਿਆ, ਪਰਮਾਤਮਾ ਨੇ ਮਰਨਾ ਨਹੀਂ ਤੇ ਜੀਵ ਰੂਪ ਇਸਤਰੀ ਨੇ ਕਦੇ ਬਈ ਦੁਆਗਣ ਹੋਣਾ ਨਹੀਂ। ਪਤੀ ਮਰੇ ਤੇ ਤਾਂ ਹੀ ਸੁਹਾਗ ਜਾਂਦਾ ਨਾ, ਜਿਹਨੇ ਪਰਮਾਤਮਾ ਨੂੰ ਪਤੀ ਬਣਾ ਲਿਆ ਤੇ ਉਹ ਤਾਂ ਸਦਾ ਹੀ ਸੁਹਾਗਣ। ਇੱਕ ਬਈ ਹੋਰ ਚੀਜ਼ ਹੈ ਸਦਾ ਸੁਹਾਗਣ, ਉਹ ਤੁਹਾਡੇ ਸਾਰਿਆਂ ਕੋਲ ਹੈਗੀ, ਉਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਪਤਾ ਕੀ ਨਹੀਂ? ਮਹਾਰਾਜ ਕਹਿੰਦੇ ਖਸਮ ਮਰੇ ਨਾਰ ਨਾ ਰੋਵੇ, ਕੋਈ ਐਸੀ ਗੱਲ ਵੀ ਪਤੀ ਮਰੇ ਤੇ ਪਤਨੀ ਰੋਵੇ? ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ ਰੋਂਦੀ, ਇਹ ਤੇ ਨਾਰ ਹੈ ਮਾਇਆ ਜਿੱਥੇ ਆਖੋ ਆਪਾਂ ਸਾਰੇ ਸਿਰਫ ਮਾਇਆ ਦੀ ਮਾਲਕ ਬਣੇ ਪਏ, ਆਪਾਂ ਹੋਰ ਕਾਹਦੇ ਚ ਮਾਲਕ? ਆਪਾਂ ਇਹ ਇਸਤਰੀ ਖਸਮ ਮਰੇ ਤਾਂ ਨਾਰ ਨਾ ਰੋਵੇ, ਜਦ ਮਾਇਆ ਦਾ ਮਾਲਕ ਮਰਦਾ ਹੈ ਤੇ ਮਾਇਆ ਰੋਂਦੀ ਉਹਨੇ, ਕਿਉਂ ਨਹੀਂ ਰੋਂਦੀ? ਇੱਕ ਮਰਦਾ ਤੇ ਚਾਰ ਮਾਲਕ ਖੜੇ ਹੋਣੇ, ਉਹਨੇ ਰੋਣਾ ਕਾਹਨੂੰ? ਮਰਦਾ ਇੱਕ ਹੈ ਤੇ ਡਾਂਗਾ ਛੇਲੇ ਹੀ ਖੜੇ ਵੀ ਆਏਗੇ ਅਸੀਂ ਤੇਰੇ, ਵੀ ਉਹ ਕਾਹਨੂੰ ਰੋ? ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਿਚਾਰਿਆ ਕਰੋ ਜਰਾ, ਫਿਰ ਬੜਾ ਆਨੰਦ। ਮਾਇਆ ਦਾ ਪਤੀ ਆਪਾਂ ਹਾਂ, ਹੋਰ ਕੌਣ? ਜਿਹੜੀ ਬੈਂਕ ਚ ਕਾਪੀ ਪਈ ਹੈ ਕਾਹਨੂੰ ਰੋਊਗੀ? ਉਹ ਤਾਂ 8 ਜਣੇ ਕਹਿੰਦੇ ਸਾਡੀ ਹੈ, ਤੂੰ ਚੱਲਦਾ ਬਣ, ਤੇਰੇ ਵਰਗੇ ਬਥੇਰੇ ਮੇਰੇ ਮਾਲਕ ਬਣਨੇ। ਸਤਿਗੁਰ ਕਹਿੰਦੇ ਖਸਮ ਮਰੇ ਤਾਂ ਨਾਰ ਨਾ ਰੋਵੇ, ਉਸ ਰਖਵਾਰਾ ਔਰ ਹੋਵੇ। ਉਹਨੇ ਕਿਉਂ ਰੋਣੇ? ਪਰ ਹੁਣ ਮੈਂ ਵੀ ਤੁਹਾਡੇ ਵਿੱਚ ਆਪਣਾ ਹਾਲ ਵੇਖ ਲਓ ਕੀ ਹੈ, ਇਸ ਮਾਇਆ ਰੂਪੀ ਇਸਤਰੀ ਤੇ ਬੰਦੇ ਰੂਪੀ ਪਤੀ ਦਾ ਹਾਲ ਕੀ ਹੈ? ਮਹਾਰਾਜ ਕਹਿੰਦੇ ਰਖਵਾਰੇ ਕਾ ਹੋਏ ਬਨਾਸ਼, ਉਹ ਜਿਹੜਾ ਨਵਾਂ ਮਾਲਕ ਬਣਿਆ ਨਾ, ਕੱਲ ਨੂੰ ਉਹਦਾ ਵੀ ਪਤਾ ਨੀ ਵੀ ਹੈਗਾ ਕਿ ਤੇ ਬਣੂਗਾ ਕੀ ਉਹਦਾ? ਆਗੇ ਨਰਕ ਇਹਾਂ ਭੋਗ ਬਲਾ, ਇਹ ਮਾਇਆ ਦੇ ਮਾਲਕਾਂ ਦਾ ਜ਼ਿਕਰ। ਦੁੱਖ ਨਾ ਮਨਾਇਓ ਆਪਾਂ ਸਾਰੇ ਹੀ, ਜਿਹੜਾ ਮਾਇਆ ਨੂੰ ਮਾਲਕ ਬਣਾਉਣ, ਮਾਇਆ ਦਾ ਮਾਲਕ ਬਣਦਾ ਹੈ, ਮਾਇਆ ਦਾ ਪਤੀ ਮੇਰੀ ਹੈ, ਇਹ ਜਾਇਦਾਦ ਮੇਰੀ ਹੈ, ਕੋਠੀ ਮੇਰੀ ਹੈ, ਘਰ ਮੇਰਾ, ਇਹਨਾਂ ਬੈਂਕ ਬੈਲੈਂਸ ਮੇਰਾ, ਫੈਕਟਰੀਆਂ ਮੇਰੀਆਂ ਨੇ, ਇਹ ਮਾਇਆ ਕੀ ਕਰਦੀ ਹੈ? ਆਗੇ ਨਰਕ ਹੀ ਹਾਂ ਭੋਗ, ਐਵੇਂ ਕਹਿਤਾ ਕਿ ਸਤਿਗੁਰ ਬਿਨ ਦਾਂਤਾਂ ਜੱਗ ਖਾਇਆ ਇੱਦਾਂ ਹੀ ਖਾਂਦੀ ਹੈ। 5-star ਹੋਟਲ ਚ ਰੋਟੀ ਖਾ ਕੇ ਬੰਦਾ ਕਹਿੰਦਾ ਮੈਂ 500 ਖਾ ਲਿਆ, ਚਲੋ ਇੱਥੇ ਢਾਬਾ ਦੇਖ ਲਓ ਕੋਈ ਪਟਿਆਲੇ ਦਾ ਹੀ, ਜੇ ਰੋਟੀ ਖਾ ਲਵੇ ਇੱਕ ਵਾਰ ਮਨ ਕਹੂਗਾ 50 ਖਾ ਲੇ, 50 ਖਾ ਲੇ ਤੈਂ। ਉਹ ਤੂੰ 50 ਨੂੰ ਖਾਣ ਵਾਲਾ ਕੌਣ ਹੈ? ਪਹਿਲਾਂ ਤੇਰੀ ਜੇਬ ਵਿੱਚ ਤੇ ਹੁਣ ਉਹਦੇ ਗੱਲੇ 'ਚ ਪਏ ਜਿੱਥੇ ਖੋਲ ਸਕਦਾ, ਉਹ ਕਿਤੇ ਹੁਣ ਜਾਓਗੇ? ਉਹ ਪਹਿਲਾਂ 14 ਨੋਟ ਤੇਰੇ ਬਟੂਏ 'ਚ ਸੀ, ਹੁਣ ਉਹਦੇ ਗੱਲੇ 'ਚ ਪਏ, ਤੇ ਤੂੰ ਕਿਵੇਂ ਖਾ ਗਿਆ ਬਈ? ਖਾਧਾ ਤੂੰ ਗਿਆ, ਜਿਹੜੀ 100 ਰੁਪਏ ਦੀ ਚੀਜ਼ ਤੂੰ ਖਾਧੀ ਹੈ, 2 ਘੰਟੇ ਬਾਅਦ ਤੇਰੇ ਕੋਲ ਨਹੀਂ ਰਹਿਣੀ, ਅਜਿਹੇ ਆਖੋ ਸਾਧਨ। ਤੂੰ ਮਾਇਆ ਨੂੰ ਖਾਣ ਵਾਲਾ ਕੌਣ ਹੈ? ਮਾਇਆ ਤੈਨੂੰ ਖਾ ਰਹੀ ਹੈ। ਇਸ ਮਾਇਆ ਮਮਤਾ ਮਾਣੀ ਨੇ, ਮਾਇਆ ਮਮਤਾ ਮਾਣੀ ਨੇ, ਕਿਤੇ ਦਾਨ ਪੁੰਨ ਕਰਨ ਦਾ ਸਮਾਂ ਮਿਲਦਾ ਹੈ ਗੁਰਮੁਖੋ, ਪੰਚਮ ਪਾਤਸ਼ਾਹ ਦੀ ਸੁਖਮਨੀ ਸਾਹਿਬ ਯਾਦ ਰੱਖਿਓ। ਮਹਾਰਾਜ ਕਹਿੰਦੇ ਜੇ ਕੋ ਹੋਏ ਬਹਿ ਦਾਤਾ, ਨਿੱਤੇ ਦਾਨ ਕਰਨ ਦਾ, ਇੱਕ ਦੋ ਦਿਨ ਹੀ ਤੂੰ ਨਿੱਤੇ ਦਾਨੀ ਹੋ ਜਾਵੇ, ਪਰ ਕਦੇ ਨਾ ਸੋਚੀ ਮੈਂ ਦਿੱਤਾ। ਸੋਚਣਾ ਕੀ ਹੈ? ਸੋਚੀ ਮੈਨੂੰ ਵੀ ਕਿਸੇ ਨੇ ਦਿੱਤਾ ਹੈ। ਅੱਜ ਕੇ ਆਖੋ ਸਭ ਇਸ ਦੇਣ ਹਾਰ ਜਾਣ, ਉਹ ਮੂਰਖਾ ਉਹਨੂੰ ਯਾਦ ਕਰ ਜਿਹਨੇ ਤੈਨੂੰ ਦਿੱਤਾ। ਉਹ ਕਹਿੰਦੇ ਮੰਗਤਾ ਵੀ ਦਾਤਾ ਹੁੰਦੇ ਬੈ ਗੁਰਮੁਖੋ, ਇੱਕ ਨਾਂ ਰਖਾ ਲਓ, ਦੋ ਬੇੜੀਆਂ ਤੇ ਤਾਂ ਡੁੱਬਣੇ। 30 ਦਿਨ ਮੰਗੀ ਜਾਣਾ ਤੇ ਸੰਗਰਾਂਦ ਨੂੰ 10 ਰੁਪਈਏ ਦੇ ਕੇ ਦਾਨੀ ਬਣਨਾ, ਫਿਰ ਕਿੱਥੇ ਗੱਲ ਸੋਚਦੀ। ਨਾਲੇ ਕਿਤੇ ਪੰਜਾਂ ਦੀ ਦੇਗ ਕਰਾ ਦੇਵੇ ਨਾ ਸਿੱਖ, ਵਾਹਿਗੁਰੂ ਬਾਬੇ ਨੂੰ ਖਹਿੜਾ ਛਡਾਉਣਾ ਔਖਾ ਹੋ ਜਾਂਦਾ। ਗੱਲਾਂ ਆਪਣੀਆਂ ਚੰਗੀਆਂ ਰਹਿੰਦੀਆਂ ਕੰਮ ਹੁਣ। 5 ਦੀ ਦੇਗ ਬਾਬੇ ਨੂੰ ਖੜਾ ਤਾ ਦਿੱਤੀ ਸੱਚੇ ਪਾਤਸ਼ਾਹ, ਹੁਣ ਕਿਰਤ ਕਮਾਈਆਂ ਚ ਬਰਕਤਾਂ ਪਾ ਦੇ, ਘਰ ਵਿੱਚ ਸੁੱਖ ਸ਼ਾਂਤੀ ਲਿਆ ਦੇ, ਨਿਆਣੇ ਲੜਦੇ ਇਹਨਾਂ ਨੂੰ ਵੀ ਹਟਾਇਆ ਕਰ, ਤੂੰ ਦੇ ਖੜਾਈ ਤੈਨੂੰ। ਇਹਨਾਂ ਦੇ 80% ਨੰਬਰ ਆ ਜਾਣ, ਉਹ ਮੂੰਗਫਲੀ ਚੱਪ ਕੇ ਮੁੜਦਾ ਤੇ ਬਾਬਾ 80% ਨੰਬਰ ਲਿਆ। ਉਹਨੇ ਕਿਤਾਬ ਨੀ ਵੇਖੀ, ਟੀਵੀ ਤੇ ਹੀ ਬੈਠਾ ਰਹਿੰਦਾ ਤੇ ਤੇਰੀ ਦੇਖ 80% ਲਿਆ। ਅੰਧ ਵਿਸ਼ਵਾਸੀ ਜਿਹਨਾਂ ਪਾਓ, ਤੁਹਾਨੂੰ ਬਾਰ ਬਾਰ ਕਹਿਣਾ ਬੱਚੇ ਪੜ੍ਹੇ ਹੀ ਨੀ ਤੇ ਦੇਖ ਕਰਾਉਣ ਦਾ ਕੀ ਮਤਲਬ? ਤੁਹਾਡੇ ਸਾਹਮਣੇ ਤਾਂ ਬੱਚੇ ਜੋ ਕੁਛ ਕਰਦੇ ਕਰਦੇ, ਤੁਸੀਂ ਦੇਖਾਂ ਕਰਾ ਕੇ ਪੜ੍ਹਾਈ ਕਰਾਉਣੀ? ਜਿਹੜਾ ਬੱਚੇ ਨੂੰ ਪੜ੍ਹਾਈ ਕਰਾਉਣ ਦਾ ਫਾਰਮੂਲਾ ਉਹ ਵਰਤੋ, ਔਰ ਜਿੰਨਾ ਚਿਰ ਤੁਹਾਡੇ ਅਧੀਨ ਇਹਨਾਂ ਨੂੰ ਚੰਡ ਕੇ ਰੱਖੋ ਪੂਰੇ, ਵੱਡੇ ਹੋ ਕੇ ਤਾਂ ਤੁਹਾਨੂੰ ਇਹ ਚੰਡਣਾ ਇਹਨਾਂ ਨੇ ਅੱਜ ਕੇ ਆਖੋ, ਔਰ ਜਿੰਨਾ ਚਿਰ ਤੁਹਾਡੇ ਅਧੀਨ ਨੇ ਉਨਾ ਚਿਰ ਤਾਂ ਸਿੱਧੇ ਰੱਖ ਲਓ ਨਾ, ਤੁਹਾਨੂੰ ਪਤਾ ਵੀ ਵੱਡੇ ਹੋ ਕੇ ਸਾਡੀ ਨੀ ਮੰਨਣੀ। ਨਾ ਉਹ ਤਾਂ ਪਾਲੀ ਦੇ ਵੀ ਬੁੱਢੇ ਹੋਏ ਦੀ ਸੇਵਾ ਕਰਨੀ, ਪਾਲੀ ਦੇ ਨਾ ਪੁੱਤ ਗਏ ਪੜ੍ਹ, ਉਹ ਬਾਪੂ ਨੂੰ ਬੁੱਢਾ ਹੋਣੇ ਇਹਨਾਂ ਦੇ ਸੇਵਾ ਕੀਤੀ ਉਹ ਸ਼ੁਰੂ ਕਰ ਦਿੰਦੇ। ਕਹਿੰਦੇ ਸੇਵਾ ਜਿੰਨੀ ਜ਼ਿਆਦਾ ਹੋ ਜਾਵੇ ਚੰਗੀ, ਔਰ ਜਿੰਨਾ ਚਿਰ ਤੁਹਾਡੇ ਅਧੀਨ ਨੇ ਪਿਆਰ ਕਰੋ, ਲਾਡ ਕਰੋ, ਚੰਗਾ ਖਾਣਾ ਖੁਰਾਕ ਦਿਓ। ਪਰ ਬਈ ਰੰਬਾ ਤੇ ਮੁੰਡਾ ਤਾਂ ਚੰਡੇ ਹੀ ਕੰਮ ਆਉਣਗੇ, ਖੁੰਡੇ ਨਹੀਂ ਕਰੋ। ਐਸੀ ਅਵਸਥਾ ਕੋਈ ਜਗਦੀ ਹੋ ਗਈ, ਬਾਪ ਨੂੰ ਬਾਪ ਕਹਿਣਾ ਮੁਸ਼ਕਲ ਹੈ, ਸਾਨੂੰ ਸਤਿਕਾਰ ਕਰਨਾ ਮੁਸ਼ਕਲ ਹੈ, ਔਰ ਜਿੰਨਾ ਚਿਰ ਘਾਉਂਦੇ ਉਨਾ ਚਿਰ ਤਾਂ ਘਾ ਲਓਗੇ। ਅਸੀਂ ਅਣਗਹਿਲੀਆਂ ਵਿੱਚ ਫਿਰ ਤੁਰੇ ਫਿਰੇਂਗੇ। ਇੱਕ ਸਾਡੇ ਸੰਤਾਂ ਨੇ ਕੰਮ ਛੇੜਤਾ, ਹੋਰ ਕੋਈ ਨਿੰਦਿਆ ਤਾਂ ਸਮਝੋ ਨਾ, ਮੈਂ ਤਾਂ ਸਾਰੇ ਸਾਧਨ ਦੇ ਚਰਨਾਂ ਦੀ ਧੂੜ ਹੈ, ਮੈਂ ਤਾਂ ਤੁਹਾਡੇ ਵਰਗਾ ਕਿਰਤੀ ਹੈ, ਤੋਂ ਬਾਜਾ ਛੱਡੀ ਦਾ ਤੇ ਟਰੈਕਟਰ ਫੜ ਲਈ ਦਾ। ਸਾਡੇ ਸੰਤਾਂ ਨੇ ਇੱਕ ਰਿਵਾਜ਼ ਤੋਰਿਆ ਕਿ ਨਿਆਣੇ ਪੈਨ ਚੱਕੀ ਫਿਰਦੇ ਆ ਸੰਤਾਂ ਕੋਲ, ਕਹਿੰਦੇ ਬਾਬਾ ਜੀ ਹੱਥ ਲਾਇਓ, ਮੇਰਾ ਕੱਲ ਨੂੰ ਪੇਪਰ ਹੈ। ਮੈਂ ਤੁਹਾਡੇ ਸਾਹਮਣੇ ਦੀ ਗੱਲ ਹੈ, ਸਾਰੀ ਕਿਹੜੀ ਗੱਲ ਨਿੱਤ ਹੁੰਦੀ ਹੈ। ਬਾਬਾ ਕੁਰਸੀ ਤੇ ਬੈਠੇ ਵੀ ਨਿਆਣੇ ਪੈਨਸਲਾਂ ਚੱਕੀ ਫਿਰਦੇ, ਬਾਬਾ ਜੀ ਮੇਰੇ ਪੇਪਰ ਇਹਨੂੰ ਹੱਥ ਲਾ ਦਿੰਦਾ, ਤੇ ਬਾਬਾ ਹੱਥ ਲਾ ਦਿੰਦਾ। ਬਾਬਿਆਂ ਨੇ ਬੜੇ ਹੱਥ ਲਾਏ ਪਰ ਪਾਸ ਹੋਣਿਆਂ ਦੀ ਪਰਸੈਂਟੇਜ ਤਾਂ ਵਧੀ ਨੀ। ਅਜਿਹੇ ਆਖੋ ਹੁਣ ਤਾਂ ਫਿਰ ਜਾਂਦੇ ਨੇ ਖਬਰੇ ਹੱਥ ਪੁੱਠਾ ਲੱਗ ਜਾਂਦਾ, ਕੋਈ ਕਾਰਨ ਹੋਣਾ ਵਿੱਚੋਂ। ਮੈਂ ਤਾਂ ਇਹਦੇ ਬਾਬਿਆਂ ਨੂੰ ਬੇਨਤੀ ਕਰਦਾ, ਕਿਉਂ ਨਿਆਣਿਆਂ ਨੂੰ ਵਿਗਾੜਦੇ ਹੋ ਤੇ ਪਹਿਲਾਂ ਹੀ ਨੀ ਪੜ੍ਹਦੇ ਤੁਸੀਂ? ਉਹ ਉਹਨਾਂ ਦੀ ਬੁੱਧੀ ਵਿਗਾੜਤੀ ਕਿ ਬਾਬੇ ਨੇ ਹੱਥ ਲਾ ਤੇ ਹੁਣ ਕਿਤਾਬ ਚੱਕਣ ਦੀ ਲੋੜ ਨੀ, ਪੇਪਰ ਆਪੇ ਹੋ ਜਾਣਗੇ। ਉਹ ਤੇ ਅੱਗੇ ਹੀ ਨੀ ਪੜ੍ਹਦਾ ਜਿਹੜਾ ਹੱਥ ਲਾਉਣ ਆਉਂਦਾ, ਵੀ ਮੈਂ ਤੁਹਾਨੂੰ ਦੋ ਹੱਥ ਬੰਨ ਕੇ ਬੇਨਤੀ ਕਰਦਾ ਉਹਨੇ ਮੁੰਡਿਆ ਕਿਤਾਬ ਪੜ੍ਹ। ਟੈਲੀਵਿਜ਼ਨ ਛੱਡਦੇ ਦੇਖਣਾ, ਮਾਸਟਰ ਦਾ ਕਹਿਣਾ ਮੰਨ ਜੇ ਪਰਚਾ ਕਰਨਾ, ਮੇਰੇ ਹੱਥ ਲੱਗੇ ਨਾਲ ਕੁਝ ਨੀ ਪੜ੍ਹਨਾ। ਉਹ ਮੁੰਡੇ ਤਾਂ 90% ਫੇਲ ਹੁੰਦੇ ਜਾਂਦੇ ਨੇ ਤੇ ਬਾਬੇ ਦਾ ਹੱਥ ਪਤਾ ਨੀ ਕਿੱਧਰ ਨੂੰ ਗਿਆ। ਇੱਥੇ ਦੇਖ ਲਓ ਕਿਹੜੀ ਪਰਸੈਂਟੇਜ ਆ ਰਹੀ ਹੈ ਸਕੂਲਾਂ ਦੀ, ਕਈਆਂ ਦੀ 2% ਪਾਸਾਂ ਦੀ ਸਕੂਲਾਂ, 5% ਕਿੱਥੇ ਗਏ ਹੱਥ ਲਾ? ਅਸੀਂ ਤਾਂ ਅੰਧ ਵਿਸ਼ਵਾਸੀ ਪਾ ਰਹੇ ਹਾਂ ਬੱਚਿਆਂ ਵਿੱਚ। ਜਿਹੜਾ ਬੱਚਾ ਕਿਸੇ ਮਹਾਂਪੁਰਸ਼ ਕੋਲ ਜਾਂਦਾ ਕਲਮ ਚੱਕ ਕੇ, ਉਹਨੂੰ ਪਿਆਰ ਨਾਲ ਸਮਝਾਓ, ਉਹ ਕਲਮ ਤਾਂ ਚੱਲੂਗੀ ਜੇ ਕਿਤਾਬ ਪੜ੍ਹੀ ਵੀ ਹੋਵੇ। ਪ੍ਰੋਬਲਮ ਐਕਸਰਸਾਈਜ਼ ਤਾਂ ਸਾਲਵ ਹੋਏਗੀ ਜੇ ਜਮੈਤ ਦੀ ਪੜ੍ਹੀ ਹੈ ਤਾਂ ਬਈ। ਸੰਤ ਨੂੰ ਤਾਂ ਇੱਕੋ ਕੰਮ ਦੱਸਿਆ, ਤੂੰ ਵਾਹਿਗੁਰੂ ਨਾਲ ਜੋੜ, ਤੂੰ ਬਈ ਪਾਸ ਵੀ ਕਰਾਉਣ ਲੱਗ ਪਿਆ। ਤੂੰ ਕਿੰਨੇ ਕੁ ਕੰਮ ਕਰੇਗਾ, ਤੇਰਾ ਤਾਂ ਕੰਮ ਇੱਕ ਹੈ ਵੀ ਸੰਤ ਜਪਾਵੇ ਨਾ। ਉਹ ਤੂੰ ਵਾਹਿਗੁਰੂ ਨਾਲ ਜੋੜ ਦੇ ਜੇ ਕਿਤੋਂ ਤੋਂ ਕੁਝ ਹੁੰਦਾ। ਪਰ ਦੇਗ ਕਰਾ ਕੇ ਸਿੱਖ ਕਹਿੰਦਾ ਜੀ 90% ਹੁਣ ਨੰਬਰ ਆ ਜਾਣ, ਕਿਉਂਕਿ ਦੇਗ ਚਕਾਈਏ ਤੇ ਇੱਥੇ ਹੀ ਨੀ ਖੜਦਾ। ਮੈਸਾਂ ਦੁੱਧ ਵੀ ਬਹੁਤਾ ਦੇ, ਇਹਦਾ ਭਾਵ ਤੂੰ ਖਲਬੜੇ ਮੇ ਵੀ ਭੇਜਿਆ ਕਰ। ਉਹ ਗੁਰੂ ਦੇ ਪਿਆਰੇ, ਤੁਹਾਨੂੰ ਕੱਲ ਵੀ ਬੇਨਤੀ ਕੀਤੀ ਸੀ, ਕਿਉਂ ਸੱਚੇ ਗੁਰੂ ਤੋਂ ਝੂਠੀਆਂ ਗੱਲਾਂ ਮੰਗਦੇ? ਜੇ ਗੁਰੂ ਸੱਚੇ ਤੇ ਮੰਗੋ ਸੱਚ ਉਹ ਤੋਂ, ਗੁਰੂ ਸੱਚੇ ਤੇ ਮੰਗਾਂ ਝੂਠੀਆਂ ਕੀ ਗੱਲਾਂ ਨੇ ਦੇਗਾਂ ਬਣਾ ਕੇ? ਕਦੇ ਤੁਹਾਡੇ ਵਿੱਚੋਂ ਕਿਸੇ ਮਾਈ ਭਾਈ ਨੇ ਸੰਗਰਾਂਦ ਨੂੰ ਦੇਗ ਬਣਾਈ ਹੈ ਜਿਹੜੀ ਦੇਖ ਕਰਾ ਕੇ ਅਰਦਾਸ ਕੀਤੀ ਹੋਵੇ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼? ਫਿਰ ਤੁਸੀਂ ਆਪ ਝਾਤੀ ਮਾਰ ਲਓ ਵੀ ਕਿਹਨੇ ਕਰਾਈ ਹੈ। ਹੋਰ ਮੰਗੇ ਨਾ ਕੋਈ, ਮੈਨੂੰ ਨਿਤਨੇਮ ਬਖਸ਼ੋ, ਮੈਨੂੰ ਸੱਚ ਬੋਲਣਾ ਬਖਸ਼ ਦਿਓ, ਮੇਰੀਆਂ ਅੱਖਾਂ ਵਿੱਚ ਨਿਰਮਲਤਾ ਪਾ ਦਿਓ, ਦੇਖ ਪਰਾਈਆਂ ਚੰਗੀਆਂ, ਮੈਂ ਮਾਵਾਂ ਧੀਆਂ ਭੈਣਾਂ ਜਾਣਾ, ਮੈਨੂੰ ਐਸੀ ਮਤ ਬਖਸ਼ੋ। ਕਦੇ ਤੇ ਦੇਖ ਰਹੀ ਹੋ, ਮੇਰੇ ਕੰਨਾਂ ਨੂੰ ਬਖਸ਼ਿਸ਼ ਕਰ ਦਿਓ। ਗੁਰੂ ਅਰਜਨ ਨੇ ਤਾਂ ਬਚਨ ਰੱਖਿਆ ਸੀ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾ, ਐਡੀ ਗੱਲ ਕਹਿ ਦੇਣੀ ਇਹ ਮੇਰੇ ਵਾਹਿਗੁਰੂ, ਜੇ ਕੋਈ ਗਲਤ ਗੱਲ ਬੋਲਦਾ ਨਾ ਮੇਰੇ ਕੰਨਾਂ ਨੂੰ ਬੋਲੇ ਕਰ ਦਿਓ, ਮੇਰੇ ਕੰਨਾਂ ਵਿੱਚ ਸੁਣਨ ਦੀ ਸ਼ਕਤੀ ਉਹਨਾਂ ਛੱਡ ਮੇਰੇ ਵਾਹਿਗੁਰੂ। ਆਪਾਂ ਤੇ 24 ਘੰਟੇ ਸੁਣਦੇ, ਹਜ਼ਾਰਾਂ ਰੁਪਈਏ ਲਾ ਕੇ ਸੁਣਦੇ, ਉੱਠਣਾ ਹੀ ਨਹੀਂ ਗੰਦੀਆਂ ਗੱਲਾਂ ਕੋਲ। ਕਦੇ ਅਰਦਾਸ ਨਹੀਂ, ਕਦੇ ਮੰਗੇ ਨਹੀਂ ਕੀਤੀ, ਮੈਨੂੰ ਬਖਸ਼ ਦੇ ਭਾਂਡੇ ਮਾਂਜਣ ਦੀ ਸੇਵਾ, ਜੋੜੇ ਝਾੜਨ ਦੀ ਸੇਵਾ, ਕਦੇ ਸੱਚੀ ਤਾਂ ਗੱਲ ਹੀ ਨਹੀਂ ਗੁਰੂ ਤੋਂ। ਕਿਹੜੀ ਚੀਜ਼ ਰੱਖੀ ਹੈ ਉਹਦੇ ਅੱਗੇ, ਸਭ ਕੁਝ ਹੈ ਹੀ ਉਹਦਾ, ਉਹਦੇ ਦਰਸ਼ਨ ਹੋ ਜਿੱਤ ਦਿਸ਼ਾ ਦਰਬਾਰ। ਇੱਕ ਸਵਾਲ, ਦੂਜਾ ਸਵਾਲ, ਕਿਉਂਕਿ ਇਕੱਲੇ ਦਰਸ਼ਨਾਂ ਨਾਲ ਪ੍ਰਸੰਨਾ ਨਹੀਂ ਸਮਝਣਾ, ਬਾਣੀ ਦੀ ਟੈਕਨੀਕ ਦਰਸ਼ਨਾਂ ਨਾਲ ਸਰਜੂ ਤੇ ਕਿੱਡਾ ਹੀ ਮਿੱਤਰ ਤੇਰੇ ਸਾਹਮਣੇ ਆ ਕੇ ਖੜਾ ਹੋ ਜੇ, ਤੁਹਾਨੂੰ ਦੇਖੀ ਜਾਓ ਜੀ, ਤੁਸੀਂ ਆਪਸ ਵਿੱਚ ਬੋਲੋ ਹੀ ਨਾ, ਕੌਣ ਕਹੂਗਾ ਤੁਸੀਂ ਮਿੱਤਰ ਹੋ? ਜਿੰਨਾ ਨਜ਼ਦੀਕੀ ਹੋਵੇ ਉਹਨਾਂ ਛੇਤੀ ਮਿਲਦੇ ਸਾਰ ਬੋਲੀਦਾ, ਦੂਰੋਂ ਵੇਖ ਕੇ ਹੀ ਬੋਲਣ ਲੱਗ ਜੀਦਾ। ਮੋਹ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆ, ਮੂੰਹ ਤੋਂ ਕਿਹੜੇ ਬੋਲ ਬੋਲੀਏ ਜਿਸ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਦੋਹਾਂ ਦਾ ਪਿਆਰ ਬਣ ਜਾ, ਪ੍ਰੇਮ ਬਣ ਜਾ। ਉਹ ਕਿਹੜੇ ਬਚਨ ਨੇ ਜਿਹੜੇ ਬੋਲੀਏ ਜਿਹਨਾਂ ਨੂੰ ਸੁਣ ਕੇ ਉਹ ਪਿਆਰ ਕਰਨ ਲੱਗ ਜਾ? ਦੋ ਸਵਾਲ, ਦੋਹਾਂ ਦਾ ਜਵਾਬ ਇੱਕੋ ਤੁਕ ਵਿੱਚ ਗੁਰੂ ਜੀ ਨੇ ਪਿੱਛੇ ਦਿੱਤਾ ਹੋਇਆ, ਬਾਹਰੋਂ ਟੋਲਣ ਦੀ। ਵਿੱਚ ਇਹ ਜਵਾਬ ਫੇਰ ਕੇ ਅੱਗੇ ਰੱਖੀਏ। ਇਹਦਾ ਜਵਾਬ ਪਤਾ ਕੀ ਹੈ? ਇਹਦਾ ਜਵਾਬ ਹੈ ਅੰਮ੍ਰਿਤ ਵੇਲਾ। ਸੱਚ ਨੌਣੀ ਨਾਲ ਜੋੜ, ਦੋ ਸਵਾਲ ਨੇ ਤੇ ਦੋ ਜਵਾਬ ਨੇ। ਮੈਨੂੰ ਜਦੋਂ ਮਹਾਂਪੁਰਸ਼ਾਂ ਨੇ ਅਰਥ ਪੜ੍ਹਾਏ ਨਾ ਗੁਰਬਾਣੀ ਦੇ, ਤੁਹਾਨੂੰ ਸੱਚੀ ਗੱਲ ਦੱਸਦਾ ਗੁਰੂ ਕੋ, ਜਦੋਂ ਪੜ੍ਹਾਏ ਨਾ ਅਰਥ, ਤੇ ਮੈਂ ਮਹਾਂਪੁਰਸ਼ਾਂ ਨੂੰ ਵੀ ਇਹ ਕਹਿੰਦਾ ਹੁੰਦਾ ਸੀ ਵੀ ਮਹਾਂਪੁਰਖੋ, ਜਿਹੜੀ ਮੈਂ ਬਾਣੀ ਪਹਿਲਾਂ ਪੜ੍ਹਦਾ ਸੀ ਉਹਦਾ ਕੋਈ ਹੋਰ ਬਾਣੀ, ਉਹ ਕੁਝ ਹੋਰ ਨਿਕਲੀ ਜਿਹੜੀ ਤੁਸੀਂ ਹੁਣ ਅਰਥ ਦੱਸੋ। ਜਿਹੜਾ ਪਹਿਲਾ ਸਵਾਲ ਹੈ ਨਾ, ਫੇਰ ਕੇ ਅੱਗੇ ਰੱਖੀਏ, ਕਿਹੜੀ ਉਹਨੂੰ ਭੇਟਾ ਦਈਏ, ਉਹਦਾ ਜਵਾਬ ਹੈ ਅੰਮ੍ਰਿਤ ਵੇਲਾ। ਜੇ ਕੋਈ ਭੇਟਾ ਰੱਖਣੀ ਹੈ ਉਹਨੂੰ, ਤਾਂ ਅੰਮ੍ਰਿਤ ਵੇਲੇ ਦੇ ਤਿੰਨ ਘੰਟੇ ਰੱਖ ਦੇ। ਇਹੋ ਭੇਟਾ ਚਾਹੁੰਦਾ ਵੀ ਅੰਮ੍ਰਿਤ ਵੇਲਾ ਹੈ ਉਹਦੀ ਭੇਟਾ, ਬਾਕੀ ਕੀ ਰੱਖੇਗਾ? ਬਾਕੀ ਤਾਂ ਦਿੱਤਾ ਹੀ ਸਭ ਕੁਝ, ਉਹਦਾ ਸਭ ਕੁਝ ਕੀ ਭੇਟਾ ਰੱਖ। ਪਰ ਹੁਣ ਬੇਨਤੀ ਹੈ ਵੀ ਹੈਗਾ ਆਪਣੇ ਕੋਲ ਅੰਮ੍ਰਿਤ ਵੇਲਾ, ਬਿਲਕੁਲ ਵਿਸਾਰ ਤਾਂ ਹਰ ਬੀਜ ਵੱਤ ਤੇ ਸਮੇਂ ਨਾਲ ਬੀਜਿਆ ਜਾਣਾ। ਨਾਮ ਦਾ ਬੀਜ ਤਾਂ ਆਪਾਂ ਬੀਜਦੇ ਹਾਂ, ਪਰ ਬੀਜਦੇ ਕੁਰੁੱਤਾ, ਬੀਜਦੇ ਵੱਤ ਲੰਘੇ ਤੋਂ ਫਿਰ ਕੀ ਹੋਊਗਾ? ਜੇ ਕੋਈ ਭੇਟਾ ਦੇਣੀ ਹੈ ਤਾਂ ਅੰਮ੍ਰਿਤ ਵੇਲਾ। ਇੱਕ ਹੋਰ ਬੇਨਤੀ ਸੁਣ ਲਓ ਵੀ ਇਹਦਾ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲਾ ਤਾਂ ਆਪਾਂ ਕਹੀ ਜਾਂਦੇ ਹਾਂ, ਕਦੇ ਸੋਚਿਆ ਵੀ ਅੰਮ੍ਰਿਤ ਵੇਲਾ ਨੌ ਕਿਉਂ ਰੱਖੇ? ਕਦੇ ਇਹੋ ਜਿਹੀ ਗੱਲ ਸੋਚਿਆ ਕਰੋ, ਤੁਸੀਂ ਵੀ ਤਾਂ ਨੌ ਰੱਖੇ ਹੋਏ ਹੈ, ਤੀਜਾ ਪਹਿਰ, ਦੁਪਹਿਰ, ਸਾਂਝ ਵੇਲਾ, ਸਵੇਰ ਵੇਲਾ, ਕੋਈ ਕਾਰਨ ਤਾਂ ਰੱਖੇ ਨਾ। ਤੀਜਾ ਪਹਿਰ ਤਾਂ ਵੀ ਤੀਜਾ ਪਹਿਰ ਹੁੰਦਾ ਉਦੋਂ, ਸਾਂਝ ਵੇਲਾ ਤਾਂ ਹੈ ਕਿਉਂਕਿ ਦੋਹਾਂ ਦਿਨ ਤੇ ਰਾਤ ਦੀ ਸਾਂਝ ਹੈ, ਨਾ ਉਹ ਦਿਨ ਹੈ ਨਾ ਰਾਤ। ਤੀਏ ਪਹਿਰ ਦੀ ਚਾਹ ਹਾਜ਼ਰੀ ਵੇਲਾ ਕਿਉਂ ਰੱਖਿਆ? ਕਿਉਂ ਹਾਜ਼ਰੀ ਛਕੀ ਦੀ ਹੈ ਉਦੋਂ, ਤੇ ਅੰਮ੍ਰਿਤ ਵੇਲਾ ਕਿਤੇ ਉਈ ਨਾ ਰੱਖਤਾ ਗੁਰੂ ਨੇ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਲਿਖਿਆ ਵੀ ਕਿਉਂ ਅੰਮ੍ਰਿਤ ਵੇਲਾ ਕਹਿੰਦੇ। ਮਾਜ ਕਹਿੰਦੇ ਚੌਥੇ ਪਹਿਰ ਸੁਭਾ ਕਹਿ ਸੋਤਿਆਂ ਉਪਜੈ ਚਾਓ। ਸੁਭਾ ਦਾ ਚੌਥਾ ਪਹਿਰ, ਸਭ ਪੜ੍ਹੇ ਲਿਖੇ ਬੈਠੇ ਹੋ, 6 ਵਜੇ ਸ਼ਾਮ ਤੋਂ ਰਾਤ ਸ਼ੁਰੂ ਹੁੰਦੀ ਹੈ ਤੇ 6 ਵਜੇ ਸਵੇਰ ਤੋਂ ਦਿਨ ਸ਼ੁਰੂ ਹੁੰਦੀ। ਮੌਸਮ ਦੇ ਅਧਾਰ ਨਾਲ ਸੂਰਜ ਦਾ ਛਿਪਣਾ ਚੜ੍ਹਨਾ ਅਲੱਗ ਚੀਜ਼ ਹੈ, ਪਰ 6 ਤੋਂ 6 ਤੱਕ ਸਟੈਂਡਰਡ ਟਾਈਮ ਹੈ ਦੁਨੀਆ ਦਾ, ਤੇ 6 ਤੋਂ 9 ਹੋ ਗਿਆ ਪਹਿਲਾ ਪਹਿਰ, 9 ਤੋਂ 12 ਹੋ ਗਿਆ ਦੂਜਾ ਪਹਿਰ ਰਾਤ ਦਾ, 12 ਤੋਂ 3 ਹੋ ਗਿਆ ਤੀਜਾ, ਤੇ ਚੌਥਾ ਪਹਿਰ ਹੋ ਗਿਆ 3 ਤੋਂ 6। ਇਹ ਹੈ ਗੁਰਮੁਖੋ ਅੰਮ੍ਰਿਤ ਵੇਲਾ। ਪਰ ਕੌਣ ਉੱਠਦੇ ਨੇ ਜਿਹਨਾਂ ਨੂੰ ਸੁਰਤ ਆ ਗਈ, ਮੈਂ ਹੈ ਕੌਣ, ਮੈਂ ਕੀ ਕਰ ਸੁਰਤਿਆਂ, ਜਿਹਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਕਰਨਾ ਕੀ ਹੈ ਤੇ ਹੈ ਕੌਣ, ਉਹਨੂੰ ਕਹਿਣ ਨੂੰ ਪੁੱਛਣ ਦੀ ਲੋੜ ਹੈ? ਫਿਰ ਉਹ ਕੀ ਕਰਦੇ ਨੇ? ਕਰਦੇ ਨੇ ਇਸ਼ਨਾਨ। ਤਿੰਨਾਂ ਦਰਿਆਵਾਂ ਸਿਓਂ ਦੋਸਤੀ, ਜਲ ਰੂਪੀ ਦਰਿਆ ਤੇ ਵਾਹਿਗੁਰੂ ਦੇ ਨਾਮ ਨਾਲ ਭਰੇ ਹੋਏ ਹਿਰਦੇ ਰੂਪੀ ਦਰਿਆ, ਉਹਨਾਂ ਦਾ ਸੰਗ ਕਰਦੇ ਜਲ ਦਾ ਤੇ ਨਾਮ। ਕਿਹੜੇ ਨਾਮ ਨਾਲ ਭਰੇ ਹੋਏ ਹਿਰਦੇ ਨੇ? ਮਨ, ਮੁੱਖ, ਦੇਖੋ ਗੁਰਮੁਖ ਲਿਖਿਆ ਹੋਇਆ ਇਕੱਠਾ ਹੀ ਹੈ ਉੱਥੇ, ਪਰ ਇਕੱਠੇ ਨੂੰ ਸਿਆਰੀ ਹੈ, ਇੱਥੇ ਮਨਮੁਖ ਪਾਠ ਨਹੀਂ ਕਰਨਾ, ਲਿਖਿਆ ਮਨਮੁਖ ਹੈ ਪਰ ਪਾਠ ਕਰਨਾ ਹੈ ਮਨ ਮੁਖ ਸਾਚਾ ਨਾ ਉਹਨਾਂ ਨਾਲ ਦੋਸਤੀ ਕਰ, ਉਹਨਾਂ ਦੀ ਸੰਗਤ ਕਰ, ਉਸ ਸਮੇਂ ਇਸ਼ਨਾਨ ਕਰਕੇ ਜਿਨ੍ਹਾਂ ਦੇ ਮਨ ਤੇ ਵੀ ਤੇ ਮੁੱਖ ਤੇ ਵੀ ਸੱਚਾ। ਜੇ ਕਿਤੇ ਮਨਮੁਖ ਪਾਠ ਕਰਤਾ ਫਿਰ ਤਾਂ ਬਹੁਤ ਬੜੀ ਗੜਬੜ ਹੋ ਚੁੱਕੀ ਹੈ। ਜਿਨ੍ਹਾਂ ਦੇ ਮਨ ਤੇ ਵੀ ਤੇ ਮੁੱਖ ਤੇ ਵੀ, ਇਹ ਤਾਂ ਘੱਟ ਹੀ ਔਖੀ ਹੈ, ਮੁੱਖ ਤੇ ਤਾਂ ਆਪਣੇ ਵੀ ਬਥੇਰਾ ਵਾਹਿਗੁਰੂ, ਪਰ ਅਜੇ ਮਨ ਤੇ ਨਹੀਂ ਗਿਆ। ਜਿਹੜੀ ਬੁਰਕੀ ਮੂੰਹ ਚ ਪਾ ਰੱਖੋ ਤੇ ਖੂਨ ਬਣ ਜੂਗਾ। ਸਿੱਧੀ ਗੱਲ ਹੈ ਪੰਜਾਬੀ, ਜਿਹੜਾ ਦੁੱਧ ਮੂੰਹ ਚ ਪਾ ਰੱਖੋ ਅੰਦਰ ਨਘਾਓ ਹੀ ਨਾ, ਉਹਦੇ ਵਿਟਾਮਿਨ ਮਿਲ ਜਾਣਗੇ ਸਰੀਰ ਨੂੰ। ਉਹ ਜਿਹੜਾ ਨਾਮ ਤੂੰ ਮੂੰਹ ਮੂੰਹ ਤੇ ਰੱਖਿਆ ਹੈ ਤੇ ਤੇਰੇ ਅੰਤਰ ਆਤਮੇ ਨੂੰ ਕਿੱਥੇ ਉੱਥੇ ਆਨੰਦ ਆਵੇ, ਕਿੱਥੇ ਉਹਦਾ ਰਸ ਬਣੇ। ਹਾਂ ਸਾਧਨ ਬੁਰਕੀ ਪਾਉਣ ਦਾ ਮੂੰਹ ਹੈ, ਪਰ ਮੂੰਹ ਮੰਜ਼ਿਲ ਨਹੀਂ ਬੁਰਕੀ ਦੀ। ਸਾਧਨ ਨਾਮ ਜਪਣ ਦਾ ਮੂੰਹ ਹੈ, ਪਰ ਮੂੰਹ ਮੰਜ਼ਿਲ ਨਹੀਂ ਨਾਮ ਦੀ, ਮੰਜ਼ਿਲ ਤਾਂ ਮਨ ਹੈ। ਜਿਵੇਂ ਬੁਰਕੀ ਜਦ ਤੱਕ ਪੇਟ ਵਿੱਚ ਨਾ ਜਾਵੇ ਤੇ ਉਹਦਾ ਜੂਸ ਨਹੀਂ ਨਿਕਲਣਾ, ਖੂਨ ਨਹੀਂ ਬਣਨਾ। ਵਾਹਿਗੁਰੂ ਦਾ ਨਾਮ ਮੁੱਖ ਨਾਲ ਜਪਿਆ ਵਾ, ਜਦ ਤੱਕ ਤੇਰੇ ਮਨ ਤੱਕ ਨਾ ਜਾਵੇ ਤੇ ਪ੍ਰੇਮ ਨਹੀਂ ਬਣਦਾ। ਸਤਿਗੁਰ ਕਹਿੰਦੇ ਇਸ਼ਨਾਨ ਕਰਕੇ ਮਨ ਮੁੱਖ ਸਾਚਾ ਨਾ ਲਾ। ਹੁਣ ਤੁਹਾਨੂੰ ਬੇਨਤੀ ਕਰ ਲੈਂਗੇ ਵੀ ਅੰਮ੍ਰਿਤ ਵੇਲਾ ਨੌ ਕਿਉਂ ਰੱਖਿਆ? ਉਹ ਜਿਹੜੇ 3 ਘੰਟੇ ਨੇ ਇਸ਼ਨਾਨ ਕਰਕੇ ਤੂੰ ਬਿਰਤੀ ਨੂੰ ਜੋੜ ਕੇ ਸਿਮਰਨ ਕੀਤਾ ਵਾਹਿਗੁਰੂ ਦਾ, ਸਤਿਗੁਰ ਕਹਿੰਦੇ ਉੱਥੇ ਅੰਮ੍ਰਿਤ ਵੰਡੀਏ। ਉਸ ਸਮੇਂ ਫਿਰ ਵਾਹਿਗੁਰੂ ਤੈਨੂੰ ਅੰਮ੍ਰਿਤ ਵੰਡਦਾ, ਅੰਮ੍ਰਿਤ ਵੰਡਣ ਕਰਕੇ ਉਸ ਚੀਜ਼ ਦਾ ਨਾਮ ਅੰਮ੍ਰਿਤ ਵੇਲਾ ਹੈ। ਜਦੋਂ ਹਾਜ਼ਰੀ ਵੰਡੇਗਾ ਤੇ ਹਾਜ਼ਰੀ ਵੇਲਾ ਕਮੇਂਗਾ। ਦੇਖੋ ਸਿੱਧੀ ਗੱਲ, ਦੁਪਹਿਰ ਦੀ ਰੋਟੀ ਖਾਵੇਂਗਾ ਤੇ ਦੁਪਹਿਰ ਵੇਲਾ ਕਮੇਂਗਾ, ਦੁਪਹਿਰ ਦੀ ਰੋਟੀ ਉੱਥੇ ਅੰਮ੍ਰਿਤ ਵੰਡੀ ਹੈ। ਉਸ ਸਮੇਂ ਅੰਮ੍ਰਿਤ ਵਰਤਾਇਆ ਜਾਂਦਾ ਵਾਹਿਗੁਰੂ ਵੱਲੋਂ। ਕਰਮੀ ਹੋਏ ਪਸਾ ਲੈ ਲਓ ਅੰਮ੍ਰਿਤ ਗੁਰਮੁਖੋ। ਪਰ ਮਹਾਰਾਜ ਨੇ ਸਿੱਧਾ ਲਿਖਿਆ ਵੀ ਚੌਥੇ ਪੈਰ ਸੁਭਾ ਕੇ ਲਿਖਿਆ ਨਾ, ਸਵੇਰ ਦਾ ਚੌਥਾ ਪੈਰ। ਤੁਹਾਨੂੰ ਪਤਾ ਵੀ ਸਵੇਰ ਸ਼ਬਦ ਕਿਉਂ ਲਿਖਣਾ ਪਿਆ ਨਾਲ, ਨਹੀਂ ਚੌਥਾ ਪੈਰ ਕੱਲਾ ਵੀ ਲਿਖ ਦਿੰਦੇ। ਮਹਾਰਾਜ ਕਹਿੰਦੇ ਚੌਥਾ ਪੈਰ ਸਵੇਰ ਦਾ, ਇਹ ਸਵੇਰ ਤਾਂ ਲਿਖਣੀ ਪਈ ਮੇਰੇ ਬਾਬੇ ਨੂੰ। ਉਹਨੂੰ ਪਤਾ ਸੀ ਮੇਰੇ ਸਿੱਖਾਂ ਨੇ ਸਾਇੰਸ ਪੜ੍ਹ ਜਾਣਾ, ਟੈਕਨੋਲੋਜੀ ਪੜ੍ਹ ਜਾਣੀ। ਜੇ ਮੈਂ ਸਵੇਰ ਨਾ ਲਿਖਿਆ ਨਾ ਨਾਲ, ਮੇਰੇ ਸਿੱਖਾਂ ਨੇ ਸਾਂਝ ਨੂੰ ਇਹਨਾਂ ਅੱਗੇ ਪੈ ਜੇ ਕਰਨਾ, ਅਜਿਹੇ ਆਖੋ ਸਾਥ ਨਾ, ਉਹਨਾਂ ਨੇ ਅਰਥ ਕੱਢ ਲੈਣੇ ਵੀ ਚੌਥਾ ਪੈਰ ਲਿਖੇ ਸਾਂਝ ਦੇ ਸਹੀ। ਜੇ ਕਿਤੇ ਬਾਬਾ ਚੌਥਾ ਪੈਰ ਇਕੱਲਾ ਲਿਖ ਦਿੰਦਾ ਆਪਾਂ ਨਹੀਂ ਸੀ ਟਲਣਾ, ਆਪਾਂ ਸੌਣ ਲੱਗੇ ਨਹੀਂ ਨਾ ਲਿਖਣਾ ਵੀ ਚੌਥਾ ਪੈਰ ਲਿਖਿਆ ਕਿਹੜਾ, ਸਵੇਰ ਦਾ ਲਿਖਿਆ, ਸਾਂਝ ਦਾ ਹੋਇਆ ਕਿ ਸਵੇਰ ਬਾਣੀ ਨੂੰ ਚੱਕੀ ਫਿਰਦੇ ਆਪਾਂ ਆਪਣੀ ਮਤ ਨਾਲ। ਇੱਕ ਬਹੁਤ ਵੱਡੇ ਮਹਾਂਪੁਰਖ ਨੇ, ਉਹਨਾਂ ਨੇ ਇਹ ਪ੍ਰਚਾਰ ਕਰਤਾ, ਕਹਿੰਦੇ ਪੰਜਾਬ 'ਚ ਤਾਂ ਲੋਕ ਸੰਤ ਉਈ ਚੋਏ ਪਾਈ ਫਿਰਦੇ ਨੇ। ਕਹਿੰਦੇ ਸੰਤ ਤਾਂ ਸਾਰੇ ਸਰਸੇ ਚਲੇ ਗਏ, ਅੱਜ ਕਹਿੰਦੇ ਬਾਕੀ ਤਾਂ ਉਈ ਨੀਲ ਬੜੀ ਰਹੀ ਫਿਰਦੇ, ਇੱਥੇ ਉਈ ਝੰਡੀਆਂ ਲਾਈ ਫਿਰਦੇ। ਕਹਿੰਦੇ ਮਹਾਰਾਜ 'ਚ ਲਿਖਿਆ ਵੀ ਸੰਤ ਸਾਜਨ ਪਏ ਸਰਸੇ, ਕਹਿੰਦੇ ਸੰਤ ਤਾਂ ਸੰਤ ਸਰਸੇ ਚਲੇ ਗਏ। ਹੁਣ ਪਤਾ ਨਹੀਂ ਵੀ ਸਰਸੇ ਸ਼ਬਦ ਆਇਆ ਕਿੱਥੋਂ ਹੈ, ਇੱਥੇ ਤੱਕ ਤਾਂ ਜਾਣਾ ਹੀ ਨਹੀਂ ਸੀ ਚੋਲੇ ਵਾਲਿਆਂ ਨੇ, ਇੱਥੇ ਤੱਕ ਨਹੀਂ ਸਾਡੇ 'ਤੇ ਜਾਂਦਾ ਕੁਛ, ਬਸ ਸੁਣੀਆਂ ਸੁਣਾਈਆਂ ਗੱਲਾਂ। ਅਤੇ ਤੁਹਾਡਾ ਵੀ ਕੁਝ ਰਿਵਾਜ਼ ਐਸਾ ਹੋਇਆ ਵੀ ਚਿਮਟੇ ਖੜਕੀ ਜਾਣ, ਬਸ ਧਾਰਨਾ 'ਤੇ ਧਾਰਨਾ ਆਈ ਜਾਵੇ, ਬਸ ਸੁਰਾਂ ਚੱਕ ਮੀਆਂ ਖੜਕੇ ਤਾਂ ਬਹੁਤ ਖੁਸ਼ ਹੁੰਦੇ ਆ। ਤਾਂ ਤੁਸੀਂ ਸਿਆਣੇ ਸੱਜਣ ਹੋ ਜਿਹੜੇ ਕਥਾ ਕੀਰਤਨ ਸੁਣਦੇ ਹੋ, ਅਤੇ ਖੜਕੇ 'ਚ ਬਹੁਤ ਆਨੰਦ ਹੈ। ਇਸ ਵਾਸਤੇ ਹੁਣ ਚਾਰ ਸਵੇਰੇ ਹੈ ਵੀ ਖੜਕੇ ਹੀ, ਚਾਹ ਪੀਣ ਲੱਗ ਜਾਓ ਤਾਂ ਖੜਕਾ, ਰੋਟੀ ਖਾਣ ਲੱਗੋ ਤਾਂ ਖੜਕਾ, ਬੱਸ ਸਟੈਂਡ 'ਤੇ ਜਾਓ ਉੱਥੇ ਖੜਕਾ ਹੁੰਦੇ ਆ। ਖੜਕੇ ਬਿਨਾਂ ਸਾਡੇ ਕੋਲ ਰਹਿ ਵੀ ਕੀ ਗਿਆ, ਇੱਥੇ ਤਾਂ 2 ਮਿੰਟ ਸ਼ਾਂਤੀ ਕਰ ਲਿਆ ਕਰੋ, ਅੱਜ ਖੇਆ ਕੋ ਸਾਧਨਾ, ਖੜਕਾ ਹੀ ਖੜਕਾ ਰਹਿ ਗਿਆ। ਚੌਥੇ ਪੈ ਸਤਿਗੁਰ ਪਾਤਸ਼ਾਹ ਨੇ ਬਚਨ ਕਰ ਦਿੱਤਾ, ਸਿੱਖਾਂ ਨੇ ਅਰਥ ਆਪਣੇ ਨਾਲ ਲਾ ਲਏ ਨੇ, ਉਹ ਅਰਥ ਕੱਢੀ ਫਿਰਦੇ ਜਿਹਨੇ ਸੰਤ ਸਾਜਨ ਪਏ ਸਾਜਨ। ਹੁਣ ਸੰਤੇ ਸ਼ਬਦ ਕਿਤੇ ਇੱਕ ਵਾਰ ਆਇਆ ਗੁਰੂ ਗ੍ਰੰਥ ਸਾਹਿਬ, ਇਹਨੂੰ ਪੜ੍ਹੋ ਕਿੰਨੀ ਵਾਰ ਆਇਆ ਤੇ ਇਹਦੇ ਅਰਥ ਕਿੰਨੇ ਨੇ। ਬਾਰਸ ਸਰਸ ਆ ਗਏ, ਸਰਸੇ ਸਰਸਣਾ ਮੌਲਣਾ ਆਨੰਦ ਵਿੱਚ ਆ ਜਾਣਾ। ਸਾਵਣ ਸਰਸ ਮਨ, ਉਹ ਤੇ ਸਰਸੇ ਦਾ ਜ਼ਿਕਰ ਹੈ, ਪਰ ਅਸੀਂ ਬਾਣੀ ਦੇ ਅਰਥਾਂ ਨੂੰ ਆਪਣੇ ਨਾਲ, ਉਹ ਜਿਹੜੇ 3 ਘੰਟੇ ਨੇ ਨਾ ਗੁਰਮੁਖੋ, 3 ਤੋਂ 6 ਵਜੇ ਤੱਕ ਲਓ ਬਈ ਪਿਆਰੇ, ਉਹ ਦੇ ਦੋ ਭੇਟਾਂ ਵਾਲੀ, ਉਹ ਹੈ ਉਹਦੇ ਅੱਗੇ ਰੱਖਣ ਵਾਲੀ ਕੋਈ ਭੇਟ। ਫੇਰ ਕੇ ਅੱਗੇ ਰੱਖੀਏ ਕੀ ਅੰਮ੍ਰਿਤ ਵੇਲਾ, ਤੇ ਫਿਰ ਕਿਹੜੇ ਬੋਲ ਬੋਲੀਏ ਜਿੱਤ ਸੁਣ ਧਰੇ ਪਿਆਰ ਸੱਚ ਨਾਉ। ਦੋਵੇਂ ਸਵਾਲ ਨੇ, ਦੋਵਾਂ ਦਾ ਜਵਾਬ ਬਈ ਭੇਟਾਂ ਰੱਖਣੀਏ ਗੁਰੂ ਦੇ ਪਿਆਰੇ, ਉਹ 3 ਘੰਟੇ ਅੰਮ੍ਰਿਤ ਵੇਲੇ ਦੇ ਰੱਖ। ਜੇ ਕੋਈ ਬੋਲ ਬੋਲਣੇ ਨੇ ਤੈਨੂੰ ਪਿਆਰ ਕਰੇ, ਉਹਨਾਂ 3 ਘੰਟਿਆਂ ਵਿੱਚ ਨਾਮ ਤੋਂ ਬਿਨਾਂ ਕੋਈ ਸ਼ਬਦ ਨਾ ਬੋਲ। ਬਾਣੀ ਗਾਉਣ ਸਮਾਂ ਤਾਂ ਹੋ ਚੱਲਿਆ, ਪਰ ਇਹਨੂੰ ਸਿਰੇ ਲਾ ਦਈਏ ਗੱਲ ਨੂੰ। ਇੱਥੇ ਚੱਲਦੀ ਆ ਹੁਣ ਸੇਵਾ, ਸੇਵਾ ਬਾਬਤ ਇੱਕ ਤਾਂ ਪ੍ਰਬੰਧਕਾਂ ਨੂੰ ਬੇਨਤੀ ਹੈ ਜਿਹਨਾਂ ਨੇ ਇਸ਼ਤਿਹਾਰ ਛਪਾਏ ਨੇ, ਕੋਈ ਖਿਆਲ ਇਹ ਨਾ ਕਰਿਓ ਵੀ ਗੁਰਦੁਆਰਾ ਅਸੀਂ ਬਣਾਉਣਾ, ਤੁਸੀਂ ਪੈਸੇ ਦੇਣ ਵਾਲੇ ਵੀ ਨਾ ਖਿਆਲ ਕਰਿਓ ਤੇ ਗੁਰਦੁਆਰਾ ਬਣਾਉਣਾ ਪੈਸੇ ਦਿਓ। ਉਹ ਗੁਰੂ ਦਾ ਘਰ ਆਪਾਂ ਬਣਾਵਾਂਗੇ ਤਾਂ ਆਪਣੇ ਘਰ ਗੁਰੂ ਨੇ ਬਣਾਏ ਭਲੇ ਮਾਨਸੋ ਕੁਛ ਸੋਚਿਆ ਕਰੋ, ਤੂੰ ਕੌਣ ਜੰਮਿਆ ਗੁਰੂ ਦਾ ਘਰ ਬਣਾਉਣ ਵਾਲ, ਉਹ ਗੁਰੂ ਦੀ ਕਿਰਪਾ ਨਾਲ ਤਾਂ ਤੇਰੇ ਚਾਰ ਇੱਟਾਂ ਲੱਗੀ ਹੈ, ਤੂੰ ਬਈ ਬਲੀ ਹੋ ਗਿਆ ਜਿਹੜਾ ਗੁਰੂ ਦਾ ਘਰ ਬਣਾਉਂਦਾ। ਇਹਦਾ ਮਤਲਬ ਗੁਰੂ ਵੀ ਨਹੀਂ ਘਰਾ ਫਿਰਦਾ, ਉਹ ਆਪਾਂ ਨੇ ਤਾਂ ਇਹ ਤੋਂ ਘਰ ਮੰਗਣੀ ਹੈ, ਕੁੱਲੀ ਜੁੱਲੀ ਗੁੱਲੀ ਗੁਰੂ ਤੋਂ ਮੰਗਣੀ ਹੈ ਬਖਸ਼ ਸਾ। ਇਹ ਜੇ ਕਿਤੇ ਸੇਵਾ ਤੁਹਾਨੂੰ ਬਖਸ਼ ਦੇ ਨਾ ਵਾਹਿਗੁਰੂ, ਇਹ ਤੁਸੀਂ ਲੱਖਾਂ ਵਾਰ ਧੰਨਵਾਦ ਕਰਿਆ ਕਰੋ ਵਾਹਿਗੁਰੂ ਤੋਂ ਸਾਨੂੰ ਕਿਰਪਾਰਥ ਕੀਤਾ, ਸਾਨੂੰ ਨਿਵਾਜਿਆ, ਗੁਰੂ ਦਾ ਘਰ ਆਪਾਂ ਬਣਾਈਏ, ਉਹ ਸਾੜੀ ਦਵਾਨੀ ਤਾਂ ਨਹੀਂ ਨਾ ਗੁਰੂ ਦਾ ਘਰ ਬਣੂਗਾ, ਨਾਲੇ ਗੁਰੂ ਨੂੰ ਕਹਿੰਦੇ ਤੂੰ 3 ਲੋਕਾਂ ਦਾ ਮਾਲਕ ਹੈ ਤੇ ਘਰ ਬਣਾਉਣ ਡੇ ਆਪਾਂ, ਇਹ ਤੇ ਤੇਰੀ ਮਾਇਆ ਸਫਲ ਕਰਨ ਖਾਤਰ, ਇਹ ਜੀਵਨ ਨੂੰ ਲੇਖੇ ਲਾਉਣ ਖਾਤਰ ਰਾਹ ਬਣਾਇਆ ਸਤਿਗੁਰੂ ਨੇ ਤੇਰੇ ਤੇ ਕਿਰਪਾ ਕੀਤੀ ਹੈ। ਬਥੇਰੇ ਖਰਚ ਕਰੀ ਜਾਣੇ ਕਿਸੇ ਲੇਖੇ ਲੱਗਣੇ, ਤੇ ਨਾਲੇ ਸਤਿਗੁਰਾਂ ਨੇ ਤਾਂ ਫਿਰ ਇਤਿਹਾਸ ਵਿੱਚ ਬਚਨ ਆਉਂਦਾ ਹੈ ਕਿ ਬਾਬੇ ਕੇ ਬਾਬਰ ਕੇ ਦੋ, ਇਸ ਮਾਇਆ ਨੇ ਤਾਂ 2 ਪਾਸੇ ਜਾਣੇ, ਜਾਂ ਤਾਂ ਬਾਬੇ ਦੇ ਦਰ ਚ ਆ ਜਾਵੇ ਜਾਂ ਫਿਰ ਬਾਬਰ ਕੇ ਲੁੱਟਾਂ ਮਾਰਾਂ ਕਰਨ ਵਾਲੇ ਸਰਕਾਰ ਭਾਈ ਰੋਗ ਦੇਖ, ਕਿਰਪਾ ਸਿੱਖਾਂ ਨੇ ਕੀਤੀ ਹੋਈ ਹੈ ਕਚਹਿਰੀਆਂ ਨੇ, ਇਹ ਸਭ ਸਿੱਖਾਂ ਦੀ ਕਿਰਪਾ, ਜਿੰਨੇ ਜੱਜ ਰੱਖੇ ਗਏ ਨੇ ਗੌਰਮੈਂਟ ਵੱਲੋਂ, ਜੇ ਤੁਸੀਂ ਕਚਹਿਰੀਆਂ 'ਚ ਨਾ ਜਾਓ ਸਭ ਨੂੰ ਛੁੱਟੀ ਹੋ ਜਾਵੇ, ਅੱਜ ਕੇ ਆਖੋ ਸਾਹਿਬ ਬੜੇ ਪਰਪਕਾਰੀ, ਉਹ ਕੋਈ ਵਕੀਲ ਨਾ ਵਿੱਚ ਬੈਠਾ ਹੋਵੇ ਕਿਤੇ ਸੰਤ ਤੋਂ ਹੀ ਉਲਟ ਹੋ ਜਾਵੇ, ਇਹ ਜਿੰਨੇ ਵਕੀਲਾਂ ਦੀਆਂ ਕਾਰਾਂ ਚੱਲਦੀਆਂ ਸਿੱਖੋ ਤੁਹਾਡੀ ਕਿਰਪਾ ਨਾਲ ਚੱਲਦੀ। ਕਿਸੇ ਕਚਹਿਰੀ 'ਚ ਜਾ ਕੇ ਦੇਖ ਲਓ, 95 ਪੱਗਾਂ ਵਾਲੇ ਤੇ 5 ਹੋਣਗੇ ਹੋਰ, ਭਰੀਆਂ ਪਈਆਂ ਕਚਹਿਰੀਆਂ, ਪਰ ਨਾ ਦਵਾਨੀ ਦਾ ਕੰਮ ਨਹੀਂ। ਆ ਕਹਿੰਦੂ ਡੰਬਰ ਰੱਖਿਆ ਫਿਰ ਐਡਾ ਗੁਰਦੁਆਰੇ ਬਣਾ, ਜੇ ਤਾਂ ਝੂਠੇ ਜੱਜਾਂ ਦੇ ਪੈਰੀ ਹੱਥ ਲਾਉਣੇ ਸੀ, ਝੂਠੇ ਜੱਜਾਂ ਅੱਗੇ ਹੱਥ ਬੰਨ ਕੇ ਖੜਨਾ ਸੀ, ਮੈਂ ਆਹ ਜੱਜ ਕਿਉਂ ਬਿਠਾਇਆ ਗੁਰਦੁਆਰੇ, ਉਹ ਤੁਹਾਨੂੰ ਗੁਰਦੁਆਰੇ ਨਾਲ ਵੱਡੀ ਸੁਪਰੀਮ ਕੋਰਟ ਮਿਲ ਜੂਗੀ, ਕੋਈ ਨਹੀਂ ਇੱਥੇ ਫੈਸਲਾ ਕੀਤਾ। ਰੋਜ਼ ਦਿਓ ਆਪਣੀ ਦਸਾਂ ਨਵਾਂ ਦੀ ਕਿਰਤ ਨੂੰ ਝੂਠ ਤਫਾਨ, ਇੱਕ ਦੂਜੇ ਦੇ ਉਲਟ ਬੋਲਦੇ ਹੋ ਕਚਹਿਰੀਆਂ 'ਚ ਜਾ ਕੇ, ਜੇ ਕੋਈ ਮਾੜਾ ਮੋਟਾ ਮਤ ਭੇਦ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਨਿਬੇੜ ਲੈਣ, ਇਹਤੋਂ ਵੱਡਾ ਜੱਜ ਮਿਲੂਗਾ ਤੂੰ? ਉਹ ਤੋਂ ਵੱਧ ਸੱਚ ਦਾ ਨਿਉ ਕੋਈ ਕਰ ਸਕਦਾ? ਇੱਥੇ ਝੂਠ ਦੀ ਗੱਲ ਕਦੇ ਹੋ ਸਕਦੀ? ਇਸ ਜੱਜ ਕੋਲ ਕਦੇ ਆਈ ਨਹੀਂ ਆਪਾਂ। ਤੇ ਗੁਰੂ ਦੇ ਪਿਆਰਿਓ, ਆਓ ਜਿਹੜੀ ਵਿਚਾਰ ਹੈ, ਜਿਹੜੇ ਅੰਮ੍ਰਿਤ ਵੇਲੇ ਉੱਠੇ ਤੇ 3 ਘੰਟੇ ਜਪਿਆ ਨਾਮ, ਦੋ ਗੱਲਾਂ ਦੇ ਜ਼ਿਕਰ ਆਏ ਨਾ, ਉਹਨਾਂ ਨੂੰ ਗੁਰੂ ਨਾਨਕ ਨੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਨੋਟ ਕਰ ਲਿਓ, ਦੋ ਹਿੱਸੇ ਨੇ ਜਿਹੜੇ 3 ਤੋਂ 6 ਵਜੇ ਤੱਕ ਉੱਠੇ ਨਾਮ ਜਪਿਆ, ਦੋ ਭਾਗ ਕਰਤੇ ਉਹਨਾਂ ਦੇ, ਇੱਕ ਉਹਨੇ 3 ਵਜੇ ਤੋਂ 6 ਵਜੇ ਤੱਕ ਸਿਮਰਨ ਕਰਨ ਵਾਲੇ, ਜਿਨ੍ਹਾਂ ਨੇ ਸਿਮਰਨ ਤਾਂ ਕੀਤਾ ਪਰ ਵਾਹਿਗੁਰੂ ਦੇ ਅੱਗੇ ਮੰਗਾਂ ਰੱਖ ਦਿੱਤੀਆਂ। ਮੰਗ ਸੇਵਾ ਥੋੜੀ ਤੇ ਮੰਗਣ ਅਡੋਲ ਲਾ ਦਿੱਤੇ ਮੰਗਾਂ ਦੇ, ਜਦੋਂ ਅਰਦਾਸ ਕੀਤੀ ਨਿਤਨੇ। ਇੱਕ ਉਹ ਨੇ ਜਿਹੜੇ 3 ਵਜੇ ਉੱਠੇ, ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬੈਠ ਗਏ ਤੇ ਉਹਨਾਂ ਨੇ ਅਰਦਾਸ ਕੀ ਕੀਤੀ? ਵਾਹਿਗੁਰੂ ਇਹ ਤੇਰੀ ਕਿਰਪਾ ਹੋਈ ਹੈ, ਮੈਂ ਨਿਤਨੇਮ ਕੀਤੀ, ਇਹ ਤੇਰੀ ਕਿਰਪਾ ਹੋਈ, ਮੈਂ 3 ਵਜੇ ਨਾ ਸਹਿ ਤੇ ਮੇਰੇ ਤੇ ਇਹੀ ਕਿਰਪਾ ਕਰਦਾ ਰਹੀ। ਅੱਜ ਹੋਰ ਨੀ ਮੰਗਿਆ, ਬਸ ਇਹ ਕਿਰਪਾ ਬਖਸ਼ਦਾ, ਮੈਂ ਉੱਠਦਾ ਰਹਾਂ, ਨਹਾ ਕੇ ਤੇਰੇ ਗੁਣ ਗਾਉਂਦਾ ਰਹਾਂ, ਇਹ ਕਿਰਪਾ ਕਰ ਲਓ। ਪੜ੍ਹ ਲਓ ਪਿਆਰ ਦੇ ਨਾਲ,
ਐਸੀ ਕਿਰਪਾ ਕਰਦਾ ਜੀ ਮੈਂ ਤੇਰੇ ਹੀ ਗੁਣ
ਦਿੱਤਾ ਗੁਰੂ ਨੂੰ, ਸਿਮਰਨ ਤਾਂ ਕੀਤਾ ਪਰ ਕਾਮ ਨਾ ਮੰਗਾ। ਇੱਕ ਨਾ ਨੇ ਮੰਗਿਆ ਹੀ ਵੀ ਤੈਨੂੰ ਇਹ ਮੰਗਦੇ ਆ, ਹੋਰ ਕੋਈ। ਇਹਦੇ 2 ਹਿੱਸੇ ਫਿਰ ਲਓ ਵੀ, ਹੁਣ ਦੋਹਾਂ ਨੂੰ 2 ਫਲ ਨੇ ਨਾਲ ਦੀ ਨਾਲ। ਜਿਨ੍ਹਾਂ ਨੇ ਤਾਂ ਭਜਨ ਕੀਤਾ, ਅੰਮ੍ਰਿਤ ਵੇਲਾ ਲਾਇਆ ਗੁਰੂ ਦੇ ਲੇਖੇ ਤੇ ਮੰਗ ਲਈਆਂ ਮੰਗਾਂ, ਉਹਨਾਂ ਨੂੰ ਕੀ ਮਿਲਿਆ? ਕਰਮੀ ਆਵੇ ਕੱਪੜਾ, ਉਹ ਜਿਹੜਾ ਕਰਮ ਉੱਪਰ, ਉਸ ਕਰਮ ਦੇ ਦੁਆਰਾ 3 ਘੰਟੇ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕੀਤਾ, ਕਰਕੇ ਸਿਮਰਨ ਮੰਗੀਆਂ ਮੰਗਾਂ, ਉਹਨਾਂ ਨੂੰ ਮਿਲੂਗੀ ਅਗਲੇ ਜਨਮ ਵਿੱਚ ਦੇਹੀ। ਅੱਜ ਕੇ ਆਖੋ ਉਹਨਾਂ ਨੂੰ ਮਿਲੂਗਾ ਅਗਲੇ ਜਨਮ ਵਿੱਚ ਸਰੀਰ ਕੱਪੜਾ, ਕੱਪੜਾ ਦੇਈ। ਜਿਹਨਾਂ ਨੇ ਮੰਗਾਂ ਮੰਗ ਲਈਆਂ ਉਹਨਾਂ ਨੂੰ ਜਨਮ ਧਾਰਨਾ ਪਊਗਾ, ਕਿਉਂਕਿ ਜਨਮ ਤੋਂ ਬਿਨਾ ਮੰਗ ਪੂਰੀ ਨਹੀਂ ਹੋਣੀ। ਸਰੀਰ ਹੋਊਗਾ ਤੇ ਮੰਗ ਪੂਰੀ ਹੋਊਗੀ, ਇੱਕ ਜਨਮ ਵਿੱਚ ਇੰਨਾ ਲੰਮਾ ਸਰੀਰ ਹੋ ਨਹੀਂ ਸਕਦਾ। ਜਿਹਨਾਂ ਨੇ ਕਰਮ ਕਰਕੇ ਮੰਗਾਂ ਮੰਗੀਆਂ ਤਾਂ ਜਨਮ ਮਿਲੂਗਾ, ਪਰ ਜਿਹਨਾਂ ਨੇ ਮੰਗ ਨਾ ਮੰਗੀ ਉਹ ਨਦਰੀ ਮੋਖ ਦੁਆ। ਬਸ ਉਹ ਨਦਰ ਵਿੱਚ ਆ ਗਏ ਤੇ ਉਹਦੀ ਨਦਰ ਹੀ ਮੁਕਤੀ ਦਾ ਦਰ ਹੈ। ਲਓ ਵੀ ਆਹ ਜਿਹੜਾ ਕੰਮ ਹੈ ਤੁਹਾਡੇ ਗੁਰਦੁਆਰਿਆਂ ਦੀ ਸੇਵਾ ਕਰਦੇ, ਆਪਾਂ ਘਰਾਂ 'ਚ ਵੀ ਹੈ ਗੁਰਦੁਆਰਿਆਂ 'ਚ ਵੀ ਕਰਦੇ, ਪਰ ਇੱਥੇ ਘਰਾਂ ਨਾਲੋਂ ਕੁਝ ਨਿਸ਼ਕਾਮ ਥਾ ਕਰਮ ਆਪਾਂ ਘਰ 'ਚ ਵੀ ਕਰਦੇ ਹਾਂ, ਅਖੰਡ ਪਾਠ ਘਰਾਂ 'ਚ ਵੀ ਕਰਾਉਂਦੇ ਹਾਂ, ਦਾਨ ਪੁੰਨ ਕਰਦੇ ਹਾਂ, ਪਰ ਦਾਨ ਥੋੜਾ ਹੁੰਦਾ ਤੇ ਕਾਮਨਾ ਬਹੁਤੀ ਹੁੰਦੀ। ਆਹ ਜਿਹੜਾ ਤਿਲ ਫੁੱਲ ਲੱਗਣਾ ਗੁਰਮੁਖੋ, ਇੱਥੇ ਕਾਮਨਾ ਘੱਟ ਤੇ ਦਾਨ ਜ਼ਿਆਦਾ, ਨਿਸ਼ਕਾਮ ਹੈ। ਆਹ ਜਿਹੜਾ ਸਫਲ ਹੈ ਸੇਵਾ ਨਾ, ਬਸ ਇਹ ਫਿਰ ਕਾਲ ਪੁਰਖ ਦੀ ਨਜ਼ਰ ਵਿੱਚ ਆਉਣ ਦੀ ਗੱਲ ਹੈ। ਕੱਲ ਤੁਹਾਡੇ ਨਾਲ ਨਜ਼ਰ ਦੀ ਗੱਲ ਕੀਤੀ ਸੀ ਵੀ ਨਦਰੀ ਮੋਖ ਕਰ ਲਓ ਲੱਕ ਬੰਨ ਕੇ ਸੇਵਾ, ਕੋਈ ਐਸੀ ਜਿਹਦੇ ਵਿੱਚ ਕਾਮਨਾ ਨਹੀਂ ਕਰਨੀ ਮੈਨੂੰ ਕੁਝ ਮਿਲੇ। ਤੇ ਗੁਰਮੁਖੋ ਇੱਕ ਬੇਨਤੀ ਹੈ, ਜੇ ਤੈਨੂੰ ਸੇਵਾ ਹੀ ਮਿਲ ਗਈ ਤੇ ਹੋਰ ਚਾਹੀਦਾ ਹੀ ਕੀ ਹੈ? ਅੱਜ ਆਖੋ ਸਤਨਾਮ, ਹੋਰ ਤੈਨੂੰ ਦਊਗਾ ਕੀ ਪ੍ਰਮਾਤਮਾ? ਜੇ ਤੈਨੂੰ ਸੇਵਾ ਬਖਸ਼ਤੀ ਨਾ ਤੇ ਰਹਿ ਕੀ ਗਿਆ ਬਾਕੀ ਗੁਰਸਿੱਖ, ਇਹ ਤੱਕ ਗੱਲੇ ਨਾ ਰਹੀ। ਸੋ ਬਹੁਤ ਬਹੁਤ ਧੰਨਵਾਦ ਸਮੂਹ ਸੰਗਤ ਦਾ, ਪ੍ਰਬੰਧਕਾਂ ਦਾ, ਤਿੰਨ ਦਿਨਾਂ ਦਾ ਪ੍ਰੋਗਰਾਮ ਰਚਿਆ ਜੋ ਜਗ੍ਹਾ ਗੁਰਦੁਆਰੇ ਸਾਹਿਬ ਵਾਸਤੇ ਲੈਣੀ ਹੈ। ਇਸ ਦੇ ਪ੍ਰਥਾਈ ਤਿੰਨ ਦੀਵਾਨ ਰੱਖੇ ਸੀ ਗੁਰਮੁਖ ਪਿਆਰਿਆਂ ਨੇ, ਬੜਾ ਚੰਗਾ ਉਦਮ ਹੈ, ਸੁਭਾਗਾ ਉਦਮ ਹੈ। ਆਪ ਸੰਗਤਾਂ ਨੇ ਸਰਦੀ ਛੱਡ ਕੇ ਲਿਆਰਾਂ ਨੂੰ ਸੰਕੋਚ ਕੇ ਸੰਗਤ ਵਿੱਚ ਪਾ ਕੇ ਦਰਸ਼ਨ ਦਿਦਾਰ ਦਿੱਤੇ ਤੇ ਗੁਰੂ ਦੇ ਦਰਸ਼ਨ ਕੀਤੇ, ਤੁਹਾਡਾ ਵੀ ਧੰਨਵਾਦ। ਤੇ ਸਭ ਤੋਂ ਵੱਧ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੀ ਕਿਰਪਾ ਹੋਈ। ਉਹ ਜੇ ਗੁਰੂ ਗ੍ਰੰਥ ਸਾਹਿਬ ਦੀ ਤੇਰੇ 'ਤੇ ਕਿਰਪਾ ਨਾ ਹੋਵੇ, ਗੁਆਂਢੀ ਦੇ ਅਖੰਡ ਪਾਠ ਆਰੰਭ ਹੋ ਕੇ ਭੋਗ ਪੈ ਜਾਂਦਾ ਤੇ ਤੈਨੂੰ ਮੱਥਾ ਟੇਕਣ ਜਾਣ ਦਾ ਸਮਾਂ ਨਹੀਂ। ਐਨ ਕੰਧ ਦੇ ਨਾਲ ਕੰਧ 48 ਘੰਟੇ ਜਾ ਪੋ ਕੇ ਭੋਗ ਪੈ ਜਾਂਦਾ, ਤੂੰ ਨਹੀਂ ਜਾ ਸਕਦਾ। ਜੇ ਵੀ ਕਿਰਪਾ ਹੋ ਜਾਵੇ ਫਿਰ ਘਰਦਿਆਂ ਨੂੰ ਕਹਿ ਦਿੰਦਾ ਮੈਨੂੰ ਬਿਸਕੁਟ ਬਣਾ ਦਿਓ, ਮੈਂ ਹਜ਼ੂਰ ਸਾਹਿਬ ਨੂੰ ਜਾਣਾ ਹੈ, ਮੈਨੂੰ ਪੰਜੀਰੀ ਬਣਾਓ, ਮੈਂ ਤਾਂ ਹੇਮਕੁੰਡ ਨੂੰ ਜਾਣਾ, ਗਜਾਰਾ ਚੱਕ ਹੇਮਕੁੰਡ ਨੂੰ ਤੁਰ ਪੈਂਦਾ। ਤੂੰ ਕਿਰਪਾ ਬਿਨਾਂ ਤਾਂ ਗੁਆਂਢ 'ਚ ਨਹੀਂ ਜਾ ਸਕਦਾ। ਇਹ ਤਾਂ ਕਿਰਪਾ ਹੋਈ ਸਤਿਗੁਰਾਂ ਨੇ, ਸਤਸੰਗਤ ਦਾ ਸੁਭਾਗ ਸਮਾਂ ਬਖਸ਼ਿਆ। ਜਿੱਥੋਂ ਜਿੱਥੋਂ ਸੰਗਤ ਆਈ ਹੈ ਸਾਰੇ ਮਾਈ ਭਾਈ ਕਮਰ ਕਸੇ ਕਰਕੇ ਸੇਵਾ ਕਰਿਆ ਕਰੋ, ਸਿਮਰਨ ਕਰਿਆ ਕਰੋ, ਆਪਸ ਵਿੱਚ ਪਿਆਰ ਇਤਫਾਕ ਰੱਖਿਆ ਕਰੋ। ਤੇ ਜਿਹੜੀ ਕੱਲ੍ਹ ਬੇਨਤੀ ਤੁਹਾਨੂੰ ਕੀਤੀ ਸੀ ਉਹ ਵੀ ਯਾਦ ਰੱਖਿਓ। ਜਿਹੜੇ ਗੁਰਸਿੱਖ ਸੱਜ ਗਏ ਹੋ ਤੁਸੀਂ ਨਾ, ਬਾਣੀ ਪੜ੍ਹਦੇ ਹੋ ਤੁਸੀਂ, ਮੇਰਾ ਸਤਿਗੁਰ ਵੀ ਉਹਨਾਂ ਦੇ ਤੇ ਚਰਨਾਂ ਦੀ ਧੂੜ ਸਾਨੂੰ ਬਖਸ਼ਦਾ। ਪਰ ਜਿਹੜੇ ਨਹੀਂ ਸਜੇ ਬਈ ਉਹ ਸਾਜੋ ਅੰਮ੍ਰਿਤ ਛੱਕ। ਵਕਤ ਵਿਚਾਰੇ ਦੋ ਬੰਦੇ ਦੀਆਂ ਨਿਸ਼ਾਨੀਆਂ ਨੇ, ਆਪਾਂ ਨੇ ਤਾਂ ਸਰੀਰ ਨਿਸ਼ਾਨੀ ਬਣਾਇਆ ਨਾ ਬੰਦਾ ਹੈ, ਇਹ ਭੁਲੇਖਾ ਹੀ ਕੱਢ ਦਿਓ ਸਰੀਰ ਬੰਦਾ ਹੈ। ਤੁਹਾਡੇ ਘਰ ਵਿੱਚ ਕਿੰਨੇ ਭਾਂਡੇ ਨੇ? ਕੌਲੀ, ਪਲੇਟਾਂ, ਚਮਚੇ, ਗਲਾਸ, ਪਤੀਲੇ, ਤੇ ਪਿੱਤਲ ਤਾਂ ਇੱਕੋ ਲੱਗਿਆ ਮੈਨੂੰ ਤਾਂ ਮਾਡਲ ਦਾ ਨਾਮ ਹੈ। ਮਿੱਟੀ ਤਾਂ ਆਪਾਂ ਨੂੰ ਮੈਂ ਸਾਗਾ ਲੱਗੀ ਵੀ ਮਾਡਲ ਦਾ ਹੀ ਨਾਮ ਹੈ, ਅੱਜ ਖੇਹਾ ਕੋ ਸਾਧਨਾ। ਮਿੱਟੀ ਕਿਤੇ ਭੁੱਗੀਆਂ ਘਟਾਰਾਂ ਨੂੰ ਹੋਰ ਲੱਗੀ ਹੋਈ ਹੈ, ਉਹ ਪਿੱਤਲ ਚਮਚੇ ਨੂੰ ਵੀ ਉਹ ਹੀ ਹੁੰਦਾ, ਗਲਾਸ ਨੂੰ ਵੀ ਹੁੰਦਾ। ਮਾਡਲ ਕਰਕੇ ਉਹਨੂੰ ਚਮਚਾ ਕਹੇ ਤਾਂ ਉਹਨੂੰ ਗਲਾਸ ਕਹੇ ਤਾ। ਪਰ ਬੰਦੇ ਦੀਆਂ ਨਿਸ਼ਾਨੀਆਂ ਹੀ ਦੋ ਨੇ ਗੁਰੂ ਗ੍ਰੰਥ ਸਾਹਿਬ। ਇੱਕ ਨੰਬਰ ਤੇ ਨਿਸ਼ਾਨੀ ਹੈ ਬੰਦੋ ਹੋਏ ਬੰਦਗੀ ਗਏ। ਉਹ ਬੰਦਗੀ ਕਰ ਜੋ ਬੰਦਾ ਬਣਨਾ। ਨੰਬਰ ਦੋ, ਵਕਤ ਵਿਚਾਰੇ ਸੋ ਬੰਦਾ ਹੋਏ। ਜਿਹਨੇ ਹੀ ਨਹੀਂ ਵਕਤ ਵਿਚਾਰੇ, ਮੈਂ ਮਨੁੱਖ ਜਨਮ ਵਿੱਚ ਆਇਆ ਲੱਗ ਜਾ ਗੁਰੂ ਦੇ ਲੜ ਪਏ, ਬੰਦਾ ਕਿਵੇਂ ਕਵਾਂਗੇ ਵੀ ਗੁਰਸਿੱਖ ਪਿਆ, ਤੇ ਫੇਰ ਇਹ ਵਕਤ ਆਉਣਾ ਹੀ ਨਹੀਂ। ਇਹ ਤਾਂ ਇਹ ਤੇਰੀ ਵਰੀ ਹੈ। ਛਕੋ ਅੰਮ੍ਰਿਤ, ਛੱਡੋ ਪ੍ਰਹਿਤਾਂ ਨੂੰ, ਹੱਥ ਬੰਨ ਕੇ ਬੇਨਤੀ ਹੈ ਗੁਰੂ, ਆਓ ਸਾਰੀ ਸੰਗਤ ਗੁਰ ਸਤੋਤਰ ਤੇ ਅਨੰਦ ਸਾਹਿਬ।